ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ। ਖਾਲੀ ਮੋੜਿਓ ਆਸ ਨਾਲੇ ਆਇਆ ਨੂੰ ਨਾ ਖਾਲੀ ਮੋੜਿਓ, ਦਿਲੋਂ ਟੁੱਟਿਆਂ ਨੂੰ ਚਰਨਾ ਨਾ ਜੋੜਿਓ, ਦਿਲੋਂ ਟੁੱਟਿਆਂ ਨੂੰ ਚਰਨਾ ਨਾ ਜੋੜਿਓ।
ਰਹਿ ਜਾਵੇ ਸਾਡੀ ਪ੍ਰਤੀਤ ਦਾਤਿਆ, ਰਹਿ ਜਾਵੇ ਸਾਡੀ ਪ੍ਰਤੀਤ ਦਾਤਿਆ, ਤੇਰੇ ਚਰਨਾ ਨਾ ਪੈ ਜਾ ਪ੍ਰੀਤ ਦਾਤਿਆ, ਤੇਰੇ ਚਰਨਾ ਨਾ ਪੈ ਜਾ ਪ੍ਰੀਤ ਦਾਤਿਆ।
ਥਾਪ ਤੇਰੇ ਜਿਹਾ ਕੋਈ ਨਾ, ਡਿੱਠੇ ਸੱਭੇ ਥਾਪ ਤੇਰੇ ਜਿਹਾ ਕੋਈ ਨਾ, ਤੇਰੇ ਦਰੋਂ ਤੱਕਿਆਂ ਨੂੰ ਕਿਤੇ ਟੋਈ ਨਾ, ਤੇਰੇ ਦਰੋਂ ਤੱਕਿਆਂ ਨੂੰ ਕਿਤੇ ਟੋਈ ਨਾ।
ਤੇਰੀ ਕੋਈ ਕਰੂਕੀ ਮੇਰੀ ਸਦਾਤਿਆ, ਤੇਰੀ ਕੋਈ ਕਰੂਕੀ ਮੇਰੀ ਸਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ। ਹੋਰ ਦਰ ਝੁਕੇ ਨਾ ਇਸੀ ਸਦਾਤਿਆ, ਹੋਰ ਦਰ ਝੁਕੇ ਨਾ ਇਸੀ ਸਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ।
ਸਿਮਰਨ ਸੇਵਾ ਨਾ ਨਿਹਾਲ ਕਰ ਦਿਓ, ਰਹਿਮਤਾਂ ਦੇ ਨਾਲ ਮਾਲਾ ਮਾਲ ਕਰ ਦਿਓ, ਰਹਿਮਤਾਂ ਦੇ ਨਾਲ ਮਾਲਾ ਮਾਲ ਕਰ ਦਿਓ।
ਗਾਈਏ ਤੇਰੀ ਕਿਰਪਾ ਦੇ ਗੀਤ ਦਾਤਿਆ, ਗਾਈਏ ਤੇਰੀ ਕਿਰਪਾ ਦੇ ਗੀਤ ਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ।
ਬਖਸ਼ੋ ਸਾਰੀ ਦੁਨੀਆ ਨੂੰ ਕੰਮ ਕਾਰ ਬਖਸ਼ੋ, ਸਰੂਪ ਤਾਈ ਉੱਤਮ ਵਿਚਾਰ ਬਖਸ਼ੋ, ਸਰੂਪ ਤਾਈ ਉੱਤਮ ਵਿਚਾਰ ਬਖਸ਼ੋ।
ਗਾਉਂਦੇ ਰਹਿਣ ਖੁਸ਼ ਦਿਲ ਪ੍ਰੀਤ ਦਾਤਿਆ, ਗਾਉਂਦੇ ਰਹਿਣ ਖੁਸ਼ ਦਿਲ ਪ੍ਰੀਤ ਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ,
ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ, ਤੇਰੇ ਚਰਨਾਂ ਨਾ ਪੈ ਜਾ ਪ੍ਰੀਤ ਦਾਤਿਆ।
ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰਮੁਖ ਪਿਆਰੇ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਜੀਓ, ਆਪਣੇ ਸਾਰਿਆਂ ਦੇ ਬਹੁਤ ਵੱਡੇ ਭਾਗ ਨੇ ਆਪਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹਾਂ। ਆਓ ਸਤਿਗੁਰੂ ਪਿਤਾ ਜੀ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਆਪਾਂ ਨੂੰ ਆਪਣੇ ਘਰਾਂ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਤੱਕ ਆਉਣ ਦਾ ਉੱਦਮ ਉਪਰਾਲਾ ਬਖਸ਼ਿਸ਼ ਕੀਤਾ ਹੈ ਅਤੇ ਆਪਣੇ ਚਰਨਾਂ ਵਿੱਚ ਬਹਿਣ ਦਾ ਗੁਰੂ ਸਾਹਿਬ ਨੇ ਮਾਣ ਬਖਸ਼ਿਸ਼ ਕੀਤਾ ਹੈ। ਆਓ ਸਾਹਿਬ ਜੀ ਦਾ ਧੰਨਵਾਦ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਆਪਣਾ ਸੀਸ ਝੁਕਾ ਕੇ ਦੋ ਵਾਰ ਵਾਹਿਗੁਰੂ ਕਹਿ ਲਈਏ। ਕੋਈ ਮੁੱਖ ਵਾਂਝਾ ਨਾ ਰਵੇ, ਢਾਡੀ ਜਥੇ ਵੱਲੋਂ ਸਤਿਕਾਰ ਨੂੰ ਬੁਲਾਈ ਫਤਿਹ ਪ੍ਰਵਾਨੋ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਤਾ ਜੀ ਦੀ ਅਪਾਰ ਕਿਰਪਾ ਸਦਕਾ ਆਪਾਂ ਨੂੰ ਸੰਗਤ ਦੀਆਂ ਕੜੀਆਂ ਨਸੀਬ ਹੋਈਆਂ। ਸੰਗਤ ਵਿੱਚ ਬੈਠੇ ਆਪ ਬੜੇ ਲੰਬੇ ਚਿਰ ਤੋਂ ਭਗਤੀ ਕਰ ਰਹੇ ਹੋ, ਬੜੇ ਦੇਰ ਤੋਂ ਆਪ ਇਬਾਦਤ ਵਿੱਚ ਜੁੜ ਬੈਠੇ ਹੋ। ਗੁਰੂ ਕਿਰਪਾ ਕਰਨਾ, ਆਪ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਅਤੇ ਭੇਟਾਵਾਂ ਹਜ਼ੂਰ ਪਿਤਾ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨਾ। ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਰੱਬੀ ਬਾਣੀ ਦੀ ਵਿਚਾਰ ਹੋਈ ਹੈ, ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਰਚਨਾ ਦੀ ਵਿਚਾਰ ਹੋਈ ਹੈ। ਆਪ ਸਾਰੀਆਂ ਸੰਗਤਾਂ ਬੜੇ ਲੰਮੇ ਸਮੇਂ ਤੋਂ ਭਾਵਨਾ ਬਣਾ ਕੇ ਗੁਰੂ ਚਰਨਾਂ ਨਾਲ ਜੁੜ ਬੈਠੇ ਹੋ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੀਸਰੇ ਗੁਰਦੇਵ ਸਵਾਮੀ ਜੀ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਤੀਸਰੀ ਵਾਰ ਆ ਕੇ ਟਿੱਕੀ ਹੈ। ਪਹਿਲੇ ਜਾਮੇ ਦੇ ਅੰਦਰ ਗੁਰੂ ਨਾਨਕ ਰੂਪੀ ਸਰੀਰ ਦੇ ਅੰਦਰ ਇਹ ਜੋਤ ਰਹੀ, ਦੂਸਰੇ ਜਾਮੇ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੀਰ ਵਿੱਚ ਜੋਤ ਟਿੱਕੀ ਅਤੇ ਤੀਸਰੇ ਜਾਮੇ ਵਿੱਚ ਜਿਸ ਸਰੀਰ ਅੰਦਰ ਗੁਰੂ ਦਾਤਾ ਜੀ ਦੀ ਜੋਤ ਟਿੱਕੀ ਹੈ, ਅੱਜ ਉਸ ਜਾਮੇ ਦਾ ਉਸ ਸਰੀਰ ਦਾ ਅੱਜ ਆਗਮਨ ਪੁਰਬ ਹੈ। ਗੁਰੂ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਹੈ। ਅੱਜ ਤੋਂ 533 ਵਰੇ ਪਹਿਲਾਂ ਪਿੰਡ ਬਾਸਰ ਕੇ ਗਿੱਲਾਂ ਵਿਖੇ ਬਾਪੂ ਤੇਜ ਭਾਨ ਜੀ ਦਾ ਘਰ ਕਿਵੇਂ ਖੁਸ਼ੀਆਂ ਨਾਲ ਰੁਸ਼ਨਾ ਗਿਆ ਹੋਵੇਗਾ। ਉਹ ਇੱਕ ਓਅੰਕਾਰ ਦੀਆਂ ਰਿਸ਼ਮਾਂ ਵੰਡਣ ਵਾਲਾ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਨਾਲ ਜਿਨ੍ਹਾਂ ਦੀ ਓੜਕ ਤੱਕ ਪ੍ਰੀਤ ਨਿਭੀ, ਬਾਬਾ ਅਮਰਦਾਸ ਤੋਂ ਬਾਅਦ ਵਿੱਚ ਉਹ ਗੁਰੂ ਅਮਰਦਾਸ ਬਣੇ। ਗੁਰੂ ਅਮਰਦਾਸ ਮਹਾਰਾਜ ਦੇ 533ਵੇਂ ਪ੍ਰਕਾਸ਼ ਦਿਹਾੜੇ ਮੌਕੇ ਮੈਂ ਆਪਣੇ ਢਾਡੀ ਜਥੇ ਵੱਲੋਂ ਦੂਰ ਦੁਰਾਡੇ ਇੰਟਰਨੈਟ ਰਾਹੀਂ ਸਰਵਣ ਕਰ ਰਹੀਆਂ ਸੰਗਤਾਂ ਨੂੰ ਅਤੇ ਗੁਰੂ ਚਰਨਾਂ ਵਿੱਚ ਜੁੜ ਬੈਠੀਆਂ ਸਾਰੀਆਂ ਸੰਗਤਾਂ ਨੂੰ ਆਪਣੇ ਢਾਡੀ ਜਥੇ ਵੱਲੋਂ ਮੈਂ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਮੈਂ ਆਪਣੇ ਢਾਡੀ ਜਥੇ ਵੱਲੋਂ ਵਧਾਈ ਦਿੰਦਾ ਹੋਇਆ ਚੱਲ ਰਿਹਾ ਲੜੀਵਾਰ ਪ੍ਰਕਰਨ ਆਪਾਂ ਨੇ ਸਾਰੀਆਂ ਸੰਗਤਾਂ ਨੇ ਪਹਿਲਾਂ ਸੰਖੇਪ ਰੂਪ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀਆਂ ਘਟਨਾਵਾਂ ਜਿਹੜੀਆਂ ਕਿ ਆਮ ਤੌਰ 'ਤੇ ਸਟੇਜਾਂ 'ਤੇ ਘੱਟ ਪ੍ਰਚਾਰੀਆਂ ਜਾਂਦੀਆਂ, ਜਿਵੇਂ ਉਦਾਹਰਣ ਵਜੋਂ ਆਪ ਜੀ ਨੇ ਸਰਵਣ ਕੀਤਾ ਕੋਡਾ ਭੀਲ। ਆਮ ਤੌਰ 'ਤੇ ਕੋਡਾ ਰਾਕਸ਼ ਕਰਕੇ ਲੋਕ ਬੁਲਾ ਲੈਂਦੇ ਨੇ, ਕੋਡਾ ਭੀਲ ਅਤੇ ਭੂਮੀਆਂ ਚੋਰ ਤੋਂ ਭੂਮੀਆਂ ਕਿਵੇਂ ਸਿੱਖ ਬਣਿਆ ਉਹ ਸਮੁੱਚੀ ਕਹਾਣੀ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤੀ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਨਾਲ ਕੁਝ ਮਹੱਤਵਪੂਰਨ ਘਟਨਾਵਾਂ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਕੁਝ ਇਤਿਹਾਸਿਕ ਸਾਖੀਆਂ ਆਪ ਜੀ ਨੇ ਸਰਵਣ ਕੀਤੀਆਂ ਅਤੇ ਪਿਛਲੇ ਦਿਨਾਂ ਤੋਂ ਆਪ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਸੰਗ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਵੇਂ ਉਹ ਘੁੰਗੜੀਆਂ ਵੇਚਣ ਦਾ 11 ਸਾਲ ਕੰਮ ਕਰਦੇ ਨੇ, ਘੁੰਗੜੀਆਂ ਵੇਚਣ ਤੋਂ ਬਾਅਦ ਵਿੱਚ ਉਹ ਗੁਰੂ ਦਰਬਾਰ ਨੂੰ ਸਮਰਪਿਤ ਹੋ ਜਾਂਦੇ ਨੇ। ਗੁਰੂ ਦਰਬਾਰ ਦੇ ਵਿੱਚ ਉਹਨਾਂ ਨੇ ਮਰਦਾਂ ਵਾਲੀ ਘਾਲ ਘਾਲੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਜਾਂ ਘਾਲ ਮਰਦੀ ਘਾਲੀ, ਮਰਦਾਂ ਵਾਲੀ ਘਾਲਣਾ ਉਹਨਾਂ ਨੇ ਘਾਲੀ ਹੈ। ਉਹਨਾਂ ਦੀ ਸੇਵਾ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਵਿਸਥਾਰ ਨਾਲ ਕੀਤਾ ਹੈ। ਉਹਨਾਂ ਵੱਲੋਂ ਕੀਤੀ ਜਾ ਰਹੀ ਸੇਵਾ ਦਾ ਜ਼ਿਕਰ ਰੱਬੀ ਭੱਟਾਂ ਨੇ ਬੜੇ ਵਿਸਥਾਰ ਨਾਲ ਕੀਤਾ ਹੈ। ਉਹਨਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸਿਫਤ ਸਤਿਕਾਰਯੋਗ ਬਾਬਾ ਸੱਤਾ ਜੀ ਅਤੇ ਬਾਬਾ ਬਲਵੰਡ ਜੀ ਨੇ ਬੜੇ ਵਿਸਥਾਰ ਦੇ ਨਾਲ ਉਹਨਾਂ ਦੀ ਸੇਵਾ ਦੀ ਮਹਿਮਾ ਕੀਤੀ ਆ ਕਿ ਉਹਨਾਂ ਨੇ ਰਿਸ਼ਤੇਦਾਰੀ ਦਾ ਨਾਤਾ ਦੂਰ ਕਰਦਿਆਂ ਹੋਇਆਂ ਆਪਣੇ ਮਨ ਵਿੱਚ ਰਤੀ ਪਰ ਵੀ ਖਿਆਲ ਨਹੀਂ ਲਿਆਂਦਾ ਕਿ ਮੈਂ ਇਸ ਘਰ ਦਾ ਜਵਾਈ ਹਾਂ, ਇਹ ਮੇਰੇ ਸਹੁਰਿਆਂ ਦਾ ਘਰ ਹੈ। ਬਿਲਕੁਲ ਨਹੀਂ, ਰਤੀ ਮਾਤਰ ਵੀ ਉਹਨਾਂ ਦੇ ਮਨ ਵਿੱਚ ਐਸਾ ਨਹੀਂ ਆਇਆ, ਬੜੀ ਉਹਨਾਂ ਨੇ ਮਰਦਾਂ ਵਾਲੀ ਘਾਲ ਘਾਲਣੀ ਹੈ। ਆਖਿਰਕਾਰ 24 ਸਾਲ ਉਹਨਾਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਇਹ ਭਜਨ ਬੰਦਗੀ ਕਰਦਿਆਂ ਹੋਇਆਂ ਸੇਵਾਵਾਂ ਕਮਾਈਆਂ 24 ਵਰੇ। ਬਹੁਤੇ ਇਤਿਹਾਸਕਾਰਾਂ ਦਾ ਮੱਤ ਹੈ ਕਿ ਉਹਨਾਂ ਨੇ 22 ਸਾਲ ਸੇਵਾ ਕਮਾਈ ਆ, ਪਰ ਜ਼ਿਆਦਾਤਰ ਇਤਿਹਾਸਕਾਰ ਜਿਹੜੇ ਪ੍ਰਮਾਣਿਤ ਗ੍ਰੰਥ ਨੇ ਖਾਸ ਤੌਰ 'ਤੇ ਤਵਾਰੀ ਗੁਰੂ ਖਾਲਸਾ ਦੇ ਵਿੱਚ ਲਿਖਿਆ ਕਿ 24 ਸਾਲ ਉਹਨਾਂ ਨੇ ਮਰਦਾਂ ਵਾਲੀ ਘਾਲਣਾ ਘਾਲੀ ਹੈ। 24 ਸਾਲ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤਰੁੱਠੇ ਨੇ ਅਤੇ ਇਹਨਾਂ ਨੇ ਰਾਜ ਯੋਗ ਤਖਤ ਦੀਆਂ ਗੁਰੂ ਰਾਮਦਾਸ ਰਾਜ ਯੋਗ ਦਾ ਤਖਤ ਉਹਨਾਂ ਨੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਗੁਰੂ ਰਾਮਦਾਸ ਦਾਤਾ ਜੀ ਨੇ ਗੁਰਗੱਦੀ ਦੇ ਉੱਤੇ ਬੈਠਣ ਸਾਰ ਆਪਣੇ ਅੱਖਾਂ ਦੇ ਵਿੱਚੋਂ ਬੜੇ ਬੈਰਾਗ ਦੇ ਹੰਝੂ ਵਹਾਉਂਦਿਆਂ ਹੋਇਆਂ ਅਤੇ ਆਪਣੇ ਜੀਵਨ ਦਾ ਪਹਿਲਾ ਪਾਸਾ ਜਿਹੜਾ ਉਹ ਸਾਰਾ ਯਾਦ ਕਰਦਿਆਂ ਹੋਇਆਂ ਉਹਨਾਂ ਨੇ ਬੜੇ ਪ੍ਰੇਮ ਦੇ ਵਿੱਚ ਰਸ ਭਿੰਨੀ ਆਵਾਜ਼ ਵਿੱਚ ਕਿਹਾ ਸੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ। ਗੁਰੂ ਰਾਮਦਾਸ ਮਹਾਰਾਜ ਜੀ ਦੀ ਉਹ ਪਵਿੱਤਰ ਨਗਰੀ, ਆਓ ਆਪਾਂ ਆਪਣੀ ਸੁਰਤ ਉਸ ਜਗ੍ਹਾ 'ਤੇ ਲੈ ਕੇ ਜਾਈਏ ਜਿਹਨੂੰ ਧਿਆਨ ਧਰਦਿਆਂ ਹਰ ਸਿੱਖ ਦੇ ਦਿਲ ਵਿੱਚੋਂ ਆਵਾਜ਼ ਆਉਂਦੀ ਹੈ ਕਿ ਡਿੱਠੇ ਸਭੇ ਥਾਮ ਨਹੀਂ ਤੁਜਿਹਾ। ਉਹ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਜਿੱਥੇ ਸਿੱਖ ਕੌਮ ਦਾ ਧਰਮ ਅਤੇ ਰਾਜਨੀਤੀ ਦਾ ਪ੍ਰਤੀਕ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਆਹਮੋ ਸਾਹਮਣੇ ਹੈ, ਆਓ ਆਪਾਂ ਆਪਣੀ ਸੁਰਤ ਕਰਕੇ ਅੰਮ੍ਰਿਤਸਰ ਸਾਹਿਬ ਜੀ ਦੀ ਉਹ ਧਰਤੀ 'ਤੇ ਪੁੱਜਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਹੁਕਮ ਕੀਤਾ ਹੈ 1621 ਬਿਕਰਮੀ ਸੰਮਤ ਵਿੱਚ 3-4 ਪਿੰਡਾਂ ਦੇ ਵਿੱਚੋਂ ਜ਼ਮੀਨ ਖਰੀਦਣ ਦਾ ਗੁਰੂ ਦਾਤਾ ਜੀ ਨੇ ਹੁਕਮ ਕੀਤਾ ਹੈ। ਇੱਕ ਪਿੰਡ ਦਾ ਨਾਮ ਹੈ ਸੁਲਤਾਨ ਬਿੰਡ, ਦੂਸਰੇ ਪਿੰਡ ਦਾ ਨਾਮ ਹੈ ਗੁਮਟਾਲਾ। ਜ਼ਿਆਦਾ ਜ਼ਮੀਨ ਇਹਨਾਂ ਦੋ ਪਿੰਡਾਂ ਵਿੱਚੋਂ ਖਰੀਦੀ ਗਈ ਅਤੇ ਉੱਥੇ ਇੱਕ ਨਵੇਂ ਨਗਰ ਦੇ ਨਿਰਮਾਣ ਵਾਸਤੇ ਗੁਰੂ ਮਹਾਰਾਜ ਜੀ ਨੇ ਮੋਹਲੀ ਗੱਢੀ ਹੈ ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ਾਂ ਦੇ ਨਾਲ ਨਵਾਜਿਆ, ਉੱਥੇ ਇੱਕ ਨਵੇਂ ਨਗਰ ਦਾ ਨਿਰਮਾਣ ਕੀਤਾ। ਉਹ ਇੱਕ ਪਿੰਡ ਵਸਿਆ ਜਿਸ ਪਿੰਡ ਦਾ ਨਾਮ ਰੱਖਿਆ ਗਿਆ ਚੱਕ ਗੁਰੂ ਕਾ, ਗੁਰੂ ਕਾ ਚੱਕ ਪਿੰਡ ਦਾ ਨਾਮ ਰੱਖਿਆ ਗਿਆ। ਅਤੇ ਉਸ ਪਿੰਡ ਦੇ ਵਿੱਚ ਇੱਕ ਬਾਹਰਲੇ ਪਾਸੇ ਗੁਰੂ ਦਾਤਾ ਜੀ ਨੇ ਆਪਣੇ ਘਰ ਬਣਾਇਆ, ਜਿਸ ਘਰ ਨੂੰ ਅੱਜ ਵੀ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ। ਉਹ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ, ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿੱਡੀ ਸਖਤ ਘਾਲਣਾ ਘਾਲ ਕੇ ਇੱਥੇ ਤਰ੍ਹਾਂ ਤਰ੍ਹਾਂ ਦੇ ਫਿਰਕਿਆਂ ਦੇ ਲੋਕਾਂ ਦੀ ਰਿਹਾਇਸ਼ ਕਰਵਾ ਕੇ ਸਤਿਗੁਰਾਂ ਨੇ ਇਹ ਨਗਰ ਦਾ ਨਿਰਮਾਣ ਕਰਵਾਇਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖ ਕੌਮ ਨੂੰ ਏਕੇ ਦੇ ਇਤਫਾਕ ਵਿੱਚ ਬੰਨਣ ਵਾਸਤੇ ਕਿਹੜੀਆਂ ਕਿਹੜੀਆਂ ਉਹਨਾਂ ਨੇ ਦੁਨੀਆਂ ਦੇ ਉੱਤੇ ਸੇਵਾਵਾਂ ਸਿੱਖਾਂ ਦੇ ਹਿੱਸੇ ਵਿੱਚ ਵੰਡੀਆਂ, ਉਹਨਾਂ ਨੇ ਸਿੱਖੀ ਨੂੰ ਚੜ੍ਹਦੀਆਂ ਕਲਾ ਵਿੱਚ ਲਿਜਾਣ ਵਾਸਤੇ ਕਿਹੜੇ ਕਿਹੜੇ ਉੱਦਮ ਉਪਰਾਲੇ ਕੀਤੇ, ਉਹਨਾਂ ਦੇ ਜੀਵਨ ਦੀ ਇੱਕ ਨਿੱਕੀ ਜਿਹੀ ਤਸਵੀਰ ਖਿੱਚਣ ਦਾ ਕਵੀ ਨੇ ਯਤਨ ਕੀਤਾ ਹੈ। ਸਤਿਕਾਰਯੋਗ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਜੀ ਦਲਬਰ ਸਾਹਿਬ, ਉਹਨਾਂ ਦੀ ਕਲਮ ਵਿੱਚੋਂ ਜਨਮੇ ਅੱਖਰ, ਆਪ ਜੀ ਦੀ ਸੇਵਾ ਵਿੱਚ ਸਰੂਪ ਸਿੰਘ ਕੜਿਆਣਾ ਦਾ ਢਾਡੀ ਜਥਾ ਇਉਂ ਬਿਆਨ ਕਰਦਾ ਹੈ। Thank you.
ਆਦਮ ਦਾ ਬੇੜਾ ਕਰ ਦਿੱਤਾ ਪਾਰ ਹੈ, ਬਾਬੇ ਆਦਮ ਦਾ ਬੇੜਾ ਕਰ ਦਿੱਤਾ ਪਾਰ ਹੈ।
ਸਰਵਣ ਕਰ ਰਹੀਆਂ, ਮੈਂ ਆਪ ਜੀ ਦੇ ਹਾਰਦਿਕ ਸਨੇਹ ਦਾ ਧੰਨਵਾਦੀ ਹਾਂ ਅਤੇ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ। ਸਤਿਗੁਰ ਪ੍ਰੀਤਮ ਜੀ ਕਿਰਪਾ ਕਰਨ, ਸਾਰੀ ਸੰਗਤ ਨੂੰ ਗੁਰਬਾਣੀ ਦੀ ਮੁਹੱਬਤ ਨਿਤਨੇਮ ਦਾ ਮੋਹ ਬਖਸ਼ਿਸ਼ ਕਰਨ, ਗੁਰਬਾਣੀ ਦੀ ਪ੍ਰੀਤ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਦਾ ਜੀਵਨ ਦਾਤਾ ਜੀ ਸਾਰਿਆਂ ਨੂੰ ਗੁਰੂ ਗੁਰੂ ਜਪਣ ਦਾ ਬਲ ਬਖਸ਼ਿਸ਼ ਕਰਨ। ਸਾਡੇ ਬਹੁਤ ਹੀ ਸਨਮਾਨਯੋਗ ਸਤਿਕਾਰਯੋਗ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਫੌਜੀ ਸਾਹਿਬ, ਉਹਨਾਂ ਵੱਲੋਂ ਢਾਡੀ ਜਥੇ ਨੂੰ ਅਸੀਸਾਂ ਮਿਲੀਆਂ, ਅਤੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਮੰਡੇਰ, ਜਿਹੜਾ ਕਿ ਬੜੀ ਅੱਛੀ ਕਲਮ ਦੇ ਨਾਲ ਬੜੇ ਸੋਹਣੇ ਸੋਹਣੇ ਅੱਖਰਾਂ ਨੂੰ ਜਨਮ ਦਿੰਦੇ ਨੇ, ਉਹਨਾਂ ਵੱਲੋਂ ਵੀ ਢਾਡੀ ਜਥੇ ਨੂੰ ਅਸੀਸਾਂ ਮਿਲੀਆਂ। ਮੇਰੀਆਂ ਸਤਿਕਾਰਯੋਗ ਭੈਣਾਂ ਮਾਤਾਵਾਂ ਸਾਰਿਆਂ ਦੀ ਮੈਂ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਅੰਦਰ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ, ਜਿਹੜੀਆਂ ਘਟਨਾਵਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਨੇੜਿਓਂ ਵੇਖਿਆ। ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਗਏ, ਉਹਨਾਂ ਨੇ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬੜੀਆਂ ਇਤਿਹਾਸਿਕ ਘਟਨਾਵਾਂ ਨੂੰ ਨੇੜਿਓਂ ਵੇਖਿਆ। ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਗਏ, ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਵਿੱਚ ਬੜੀਆਂ ਅਨੋਖੀਆਂ ਅਤੇ ਬੇਮਿਸਾਲ ਘਟਨਾਵਾਂ ਨੂੰ ਅੱਖੀਂ ਡਿੱਠਾ। ਬਸ ਅੱਖਾਂ ਦੇ ਨਾਲ ਵੇਖਣ ਦੇ ਨਾਲ ਗੁਰੂ ਦਰਬਾਰ ਦੀ ਮਰਜ਼ਾਦਾ ਨੂੰ ਜਦੋਂ ਬੰਦਾ ਕੋਈ ਵੇਖੇ ਅਤੇ ਵੇਖ ਕੇ ਪਰ ਸਮਝਣ ਦਾ ਯਤਨ ਕਰੇ ਅਤੇ ਸਮਝ ਕੇ ਉਹਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰੇ ਤਾਂ ਉਹ ਸਤਿਗੁਰੂ ਮਹਾਰਾਜ ਜੀ ਦੇ ਨਜ਼ਰ ਦਾ ਪਾਤਰ ਬਣ ਜਾਂਦਾ ਹੈ। ਆ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਰਜ਼ਾਦਾ ਨੂੰ ਵੇਖਿਆ, ਮਹਿਸੂਸ ਕੀਤਾ, ਉਸ ਮਰਜ਼ਾਦਾ ਤੋਂ ਉੱਤੇ ਵਿਚਾਰ ਕੀਤੀ ਹੈ, ਵਿਚਾਰ ਕਰਕੇ ਜੀਵਨ ਦੇ ਵਿੱਚ ਉਸ ਮਰਜ਼ਾਦਾ ਨੂੰ ਅਪਣਾਇਆ ਅਤੇ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਮਹਾਰਾਜ ਬਣ ਗਏ। ਬਾਬੇ ਅਮਰਦਾਸ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ ਦੀ ਮਰਜ਼ਾਦਾ ਨੂੰ ਡਿੱਠਾ, ਵੇਖਿਆ, ਉਸ ਤੋਂ ਬਾਅਦ ਉਹਨੂੰ ਮਾਣਿਆ, ਮਾਣਨ ਤੋਂ ਬਾਅਦ ਉਹ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਬਣੇ। ਅਤੇ ਭਾਈ ਜੇਠਾ ਜਿਹੜੇ ਕਿ ਭਾਈ ਰਾਮਦਾਸ ਦੇ ਨਾਮ ਨਾਲ ਵੀ ਜਾਣੇ ਜਾਂਦੇ ਨੇ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੀਆਂ ਬਹੁਤੀਆਂ ਘਟਨਾਵਾਂ ਨੂੰ ਨੇੜਿਓਂ ਵੇਖਦੇ ਨੇ, ਵੇਖਣ ਤੋਂ ਬਾਅਦ ਵਿੱਚ ਫਿਰ ਉਹ ਮਾਣਦੇ ਨੇ, ਮਾਣਨ ਤੋਂ ਬਾਅਦ ਉਹ ਗੁਰੂ ਰਾਮਦਾਸ ਬਣ ਜਾਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਪਾਵਨ ਸ਼ਬਦ ਆਉਂਦਾ ਹੈ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ, ਸੁਣਿਆ ਅਤੇ ਪੇਖਿਆ, ਇਹ ਦੋ ਚੀਜ਼ਾਂ ਦੇ ਉੱਤੇ ਮੰਡਕੀ ਜੀ ਤੁਹਾਡੀ ਵਿਚਾਰ ਤੁਹਾਡੀ ਸੇਵਾ ਦੇ ਵਿੱਚ ਵਿਚਾਰ ਰੱਖਣ ਲੱਗਾ। ਉਸ ਤੋਂ ਬਾਅਦ ਆਪਾਂ ਇਸੇ ਇਤਿਹਾਸਿਕ ਲੜੀ ਨੂੰ ਅੱਗਾ ਵਧਾਉਣਾ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ, ਆਮ ਤੌਰ 'ਤੇ ਅਸੀਂ ਪੇਖਦੇ ਤਾਂ ਹਾਂ, ਭਾਵ ਵੇਖਦੇ ਤਾਂ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਨਹੀਂ ਸੁਣਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਜੇਕਰ ਸੁਣੀਏ ਤਾਂ ਸੁਣ ਕੇ ਫਿਰ ਗੁਰੂ ਦਰਬਾਰ ਨੂੰ ਵੇਖਣਾ, ਇਹਦਾ ਕੋਈ ਆਪਣਾ ਹੀ ਆਨੰਦ ਹੁੰਦਾ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਇਕੱਲਾ ਵੇਖਿਆ ਨਾ, ਸੁਣਿਆ ਨਹੀਂ, ਉਹਨਾਂ ਨੇ ਗੁਰੂ ਨਾਨਕ ਨੂੰ ਭੂਤਨਾ ਅਤੇ ਬੇਤਾਲਾ ਵੀ ਕਿਹਾ। ਹੋਰ ਕਿਤੇ ਐਂ ਨਹੀਂ ਸੀ ਕੋਈ ਦੁਨੀਆਂ ਤੋਂ ਪਰਵਾਰੇ ਲੋਕ ਆਏ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਭੂਤਨਾ ਜਾਂ ਬੇਤਾਲਾ ਕਿਹਾ। ਗੁਰਬਾਣੀ ਦੇ ਵਿੱਚ ਲਿਖਿਆ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਗੁਰੂ ਜੀ ਆਪ ਲਿਖਦੇ ਨੇ ਕਿ ਮੈਨੂੰ ਲੋਕ ਭੂਤਨਾ ਵੀ ਸੱਦੇ ਨੇ ਅਤੇ ਬੇਤਾਲਾ ਵੀ ਸੱਦੇ ਨੇ। ਕਿਹਨਾਂ ਨੇ ਸੱਦਿਆ? ਜਿਨ੍ਹਾਂ ਨੇ ਗੁਰੂ ਨਾਨਕ ਨੂੰ ਇਕੱਲਾ ਭੇਖਿਆ, ਜਿਨ੍ਹਾਂ ਨੇ ਇਕੱਲਾ ਵੇਖਿਆ ਹੈ ਕਿ ਆਹ ਗੁਰੂ ਨਾਨਕ ਤੁਰਿਆ ਜਾਂਦਾ ਹੈ, ਆਹ ਗੁਰੂ ਨਾਨਕ ਜੀ ਬੈਠੇ ਨੇ, ਆਹ ਗੁਰੂ ਨਾਨਕ ਜੀ ਕੀਰਤਨ ਕਰਦੇ ਨੇ, ਪਰ ਸੁਣਿਆ ਨਹੀਂ। ਜਿਨ੍ਹਾਂ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਸੁਣਿਆ ਅਤੇ ਫਿਰ ਉਹਨਾਂ ਨੇ ਆਖਿਆ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਨੇ ਫਿਰ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਝੁਕਾਇਆ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਤੇ ਕਰਦੇ ਹਾਂ, ਭਾਵ ਵੇਖਦੇ ਹਾਂ, ਪਰ ਅਸੀਂ ਗੁਰੂ ਮਹਾਰਾਜ ਜੀ ਦੀ ਮਰਜ਼ਾਦਾ ਨੂੰ ਸੁਣਦੇ ਨਹੀਂ, ਅਸੀਂ ਮੰਨਦੇ ਨਹੀਂ, ਮਹਿਸੂਸ ਨਹੀਂ ਕਰਦੇ। ਜਿੱਦਣ ਮਹਿਸੂਸ ਹੋਣ ਲੱਗ ਗਿਆ ਕਿ ਸਿੱਖੀ ਬਹੁਤ ਚੰਗੀ ਆ, ਤਾਂ ਉਸ ਦਿਨ ਫਿਰ ਜ਼ਿੰਦਗੀ ਵਿੱਚ ਅਪਣਾਉਣਾ ਸਿੱਖੀ ਦੇ ਅਸੂਲਾਂ ਨੂੰ ਜ਼ਰੂਰੀ ਹੋ ਜਾਏਗਾ। ਜਦੋਂ ਬੰਦਾ ਸਿੱਖੀ ਦੇ ਅਸੂਲਾਂ ਨੂੰ ਜ਼ਿੰਦਗੀ ਵਿੱਚ ਅਪਣਾ ਲੈਂਦਾ ਤਾਂ ਫਿਰ ਉਹ ਗੁਰੂ ਮਹਾਰਾਜ ਜੀ ਦਾ ਬੜਾ ਖਾਸ ਪਿਆਰਾ ਬਣ ਜਾਂਦਾ। ਇੱਕ ਇੱਥੇ ਮੈਂ ਨਿੱਕੀ ਜੀ ਉਦਾਹਰਣ ਤੁਹਾਡੀ ਸੇਵਾ ਵਿੱਚ ਰੱਖਣੀ ਚਾਹੁੰਦਾ। ਗੁਰੂ ਰਾਮਦਾਸ ਮਹਾਰਾਜ ਜੀ ਦੀ ਜ਼ਿੰਦਗੀ ਅੰਦਰ ਬੜੀਆਂ ਇਤਿਹਾਸਿਕ ਘਟਨਾਵਾਂ ਵਾਪਰੀਆਂ। ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਇੱਕ ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਲੰਗਰਾਂ ਦੇ ਵਿੱਚ ਗੇੜਾ ਮਾਰਨ ਚਲੇ ਗਿਆ, ਵੀ ਜਿੱਥੇ ਲੰਗਰ ਤਿਆਰ ਹੁੰਦਾ ਰਸੋਈ ਦੇ ਵਿੱਚ ਚਲੇ ਗਿਆ, ਰਸੋਖਾਨੇ ਦੇ ਵਿੱਚ ਗਏ ਨੇ, ਅਤੇ ਉੱਥੇ ਇੱਕ ਗੁਰਮੁਖ ਪਿਆਰਾ ਆਟਾ ਗੁੰਨਣ ਦੀ ਸੇਵਾ ਕਰ ਰਿਹਾ, ਉਹਦਾ ਨਾਮ ਹੈ ਬਾਬਾ ਹੰਧਾਲ। ਬਾਬਾ ਹੰਧਾਲ ਬਾਬੇ ਬਕਾਲੇ ਨਗਰ ਦਾ ਰਹਿਣ ਵਾਲਾ। ਬਾਬਾ ਹੰਧਾਲ ਜੀ ਨੇ ਤੱਕਿਆ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਏ ਨੇ, ਅਤੇ ਉਹਨਾਂ ਦੇ ਹੱਥ ਆਟੇ ਦੇ ਨਾਲ ਲਿਬੜੇ ਪਏ ਨੇ, ਅਤੇ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਗੁਰੂ ਜੀ ਨੂੰ ਨਮਸਕਾਰ ਕਰਨੀ ਚਾਹੀਦੀ ਆ, ਪਰ ਲਿਬੜੇ ਹੱਥਾਂ ਦੇ ਨਾਲ ਜੇ ਨਮਸਕਾਰ ਕਰਾਂਗਾ ਹੱਥ ਥੱਲੇ ਲੱਗ ਜਾਣਗੇ ਅਤੇ ਆਟੇ ਦੇ ਨਾਲ ਮਿੱਟੀ ਲੱਗ ਜਾਏਗੀ, ਪ੍ਰਸ਼ਾਦਿਆਂ ਦੇ ਵਿੱਚ ਉਹ ਕਿਰਕਰਾ ਆ ਜਾਏਗਾ, ਚੰਗਾ ਨਹੀਂ ਰਹੇਗਾ। ਉਹਨਾਂ ਨੇ ਆਖਿਆ ਵੀ ਮੱਥਾ 'ਤੇ ਟਿਕਣਾ। ਬਾਬਾ ਹੰਧਾਲ ਜੀ ਨੇ ਆਟੇ ਨਾਲ ਲਿਬੜੇ ਹੋਏ ਹੱਥ ਆਪਣੀ ਪਿੱਠ 'ਤੇ ਰੱਖ ਲਏ ਅਤੇ ਗੁਰੂ ਸਾਹਿਬ ਜੀ ਦੇ ਵਾਲੇ ਪਾਸੇ ਨੂੰ, ਸਤਿਗੁਰੂ ਜੀ ਦੇ ਚਰਨਾਂ ਵਾਲੇ ਪਾਸੇ ਨੂੰ ਸਿਰ ਝੁਕਾ ਦਿੱਤਾ। ਬਾਬਾ ਹੰਧਾਲ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੇ ਪ੍ਰੇਮ ਦੇ ਨਾਲ ਗਲਵਕੜੀ ਵਿੱਚ ਲਿਆ ਅਤੇ ਬੜੇ ਪ੍ਰੇਮ ਦੇ ਨਾਲ ਆਖਿਆ, ਬਾਬਾ ਹੰਧਾਲ ਮੈਂ ਤੇਰੀ ਸੇਵਾ ਤੋਂ ਬੜਾ ਪ੍ਰਸੰਨ ਹੈ, ਬੜਾ ਗੁਰੂ ਗੁਰੂ ਜਪਦਾ ਹੋਇਆ ਬਾਣੀ ਪੜਦਾ ਹੋਇਆ ਤੂੰ ਆਟਾ ਗੁੰਨ ਰਿਹਾ, ਮਾਲਕ ਕਿਰਪਾ ਕਰੇਗਾ ਤੈਨੂੰ ਬਹੁਤ ਵੱਡਾ ਪ੍ਰਚਾਰ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਬਾਬਾ ਹੰਧਾਲ ਜੀ ਨੂੰ ਮਾਝੇ ਦੀ ਧਰਤੀ ਦੇ ਪ੍ਰਚਾਰ ਦਾ ਮੁਖੀ ਥਾਪਿਆ ਗਿਆ। ਬਾਅਦ ਵਿੱਚ ਬਾਬੇ ਹੰਧਾਲ ਦੀ ਅੰਸ਼ ਵੰਸ਼ ਸੰਤਾਨ ਜਿਹੜੀ ਸੀ ਉਹ ਉਲੱਥ ਹੋ ਗਈ, ਬਾਬਾ ਹੰਧਾਲ ਜੀ ਨੂੰ ਉਹਨਾਂ ਨੇ ਰੱਬ ਬਣਾ ਕੇ ਰੱਖ ਦਿੱਤਾ। ਬਾਬਾ ਹੰਧਾਲ ਜੀ ਨੂੰ ਉਹਨਾਂ ਨੇ ਫਿਰ ਗੁਰੂ ਨਾਨਕ ਤੋਂ ਵੀ ਵੱਡਾ ਐਲਾਨਣਾ ਸ਼ੁਰੂ ਕਰ ਦਿੱਤਾ। ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਮਹਾਂਪੁਰਖਾਂ ਨੇ ਸਿੱਖੀ ਦੀ ਸੇਵਾ ਕੀਤੀ ਆ, ਪਰ ਮਹਾਂਪੁਰਖ ਸਰੀਰ ਛੱਡ ਗਏ ਅਤੇ ਉਹਨਾਂ ਦੀਆਂ ਗੱਦੀਆਂ ਦੇ ਉੱਤੇ ਉਹਨਾਂ ਦੇ ਡੇਰਿਆਂ ਵਿੱਚ ਜਿਹੜੇ ਅੱਜ ਦੇ ਬਹੁਤੇ ਬਾਬੇ ਬੈਠੇ, ਉਹਨਾਂ ਨੇ ਆਪਣੇ ਮਹਾਂਪੁਰਖਾਂ ਨੂੰ ਗੁਰੂ ਨਾਨਕ ਤੋਂ ਵੀ ਵੱਡਾ ਐਲਾਨਣਾ ਸ਼ੁਰੂ ਕੀਤਾ ਹੋਇਆ। ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲੋਂ ਵੀ ਵੱਡਾ ਆਪਣੇ ਬਾਬੇ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ। ਗੁਰੂਆਂ ਦੇ ਗੁਰਪੁਰਬ ਨਹੀਂ ਮਨਾਏ ਜਾਂਦੇ, ਸਗੋਂ ਆਪਣੇ ਬਾਬੇ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ। ਇਹੋ ਕੁਝ ਬਾਬਾ ਹੰਧਾਲ ਜੀ ਦੇ ਅੰਸ਼ ਵੰਸ਼ ਦੇ ਵਾਲਿਆਂ ਨੇ ਕੀਤਾ ਹੈ। ਉਹਨਾਂ ਦੀ ਔਲਾਦ ਦੇ ਵਿੱਚੋਂ ਹੀ ਸੀ ਹਰ ਭਗਤ ਨਿਰੰਜਨੀਆਂ ਜੰਡਿਆਲੇ ਵਾਲਾ, ਬਾਬੇ ਹੰਧਾਲ ਦੀ ਅੰਸ਼ ਵੰਸ਼ ਦੇ ਵਿੱਚੋਂ ਹੀ ਸੀ ਹਰ ਭਗਤ ਨਿਰੰਜਨੀਆਂ ਜੰਡਿਆਲੇ ਵਾਲਾ, ਜਿਹੜਾ ਬਾਅਦ ਵਿੱਚ ਸਿੱਖਾਂ ਦੇ ਮਗਰ ਹੱਥ ਧੋ ਕੇ ਬੈਰੀ ਬਣ ਕੇ ਉਹ ਦੁਸ਼ਮਣਾਂ ਦਾ ਪੱਖ ਪੂਰਦਾ ਰਿਹਾ। ਇੱਕ ਇਤਿਹਾਸਿਕ ਘਟਨਾ ਦਾ ਜ਼ਿਕਰ ਮੈਂ ਤੁਹਾਡੀ ਸੇਵਾ 'ਚ ਹੋਰ ਕਰਨਾ ਚਾਹੁੰਦਾ, ਬਹੁਤ ਧਿਆਨ ਨਾਲ ਸ਼ਰਵਣ ਕਰਿਓ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਨੇ। ਆਪਾਂ ਜਦੋਂ ਅਰਦਾਸ ਵਿੱਚ ਜੁੜਦੇ ਹਾਂ ਨਾ, ਤਾਂ ਅਰਦਾਸ ਵਿੱਚ 10 ਗੁਰੂਆਂ ਦੇ ਨਾਮ ਵਾਲਾ ਅੰਤਰਾ ਸਾਰਾ ਬੋਲਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਈ ਦਾ ਧਿਆਨ ਧਰਦੇ ਹਾਂ, ਪਾਠ ਦੀਦਾਰ ਦਾ ਧਿਆਨ ਧਰਕੇ ਵਾਹਿਗੁਰੂ ਬੋਲਦੇ ਹਾਂ। ਅਗਲਾ ਜਿਹੜਾ ਬੰਦ ਸ਼ੁਰੂ ਹੁੰਦਾ, ਜਿਹੜਾ ਅਗਲਾ ਪਹਿਰਾ ਗ੍ਰੰਥੀ ਸਿੰਘ ਅਰਦਾਸੀਆ ਸਿੰਘ ਸ਼ੁਰੂ ਕਰਦਾ, ਉਹ ਇੱਥੋਂ ਸ਼ੁਰੂ ਹੁੰਦਾ ਕਿ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ। ਪੰਜਾਂ ਪਿਆਰਿਆਂ ਤੋਂ ਬਾਅਦ ਚੌਹਾਂ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਆ ਕਿ ਚਾਰ ਹੀ ਸਾਹਿਬਜ਼ਾਦੇ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੀ ਦੋ ਸਾਹਿਬਜ਼ਾਦੇ ਸੀ, ਉਹਨਾਂ ਨੂੰ ਆਪਾਂ ਕਿਉਂ ਨਹੀਂ ਯਾਦ ਕਰਦੇ? ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਦੋ ਸਾਹਿਬਜ਼ਾਦੇ ਨੇ, ਉਹਨਾਂ ਨੂੰ ਆਪਾਂ ਕਿਉਂ ਨਹੀਂ ਯਾਦ ਕਰਦੇ? ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਦੋ ਸਾਹਿਬਜ਼ਾਦੇ ਨੇ, ਉਹਨਾਂ ਨੂੰ ਆਪਾਂ ਕਿਉਂ ਨਹੀਂ ਯਾਦ ਕਰਦੇ? ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਾਹਿਬਜ਼ਾਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸਤਿਗੁਰੂ ਅਰਜਨ ਦੇਵ ਮਹਾਰਾਜ ਬਣੇ, ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਂਦੇਵ, ਉਹਨਾਂ ਨੂੰ ਆਪਾਂ ਕਿਉਂ ਨਹੀਂ ਯਾਦ ਕਰਦੇ? ਕੀ ਉਹ ਗੁਰੂ ਦੇ ਸਾਹਿਬਜ਼ਾਦੇ ਨਹੀਂ? ਚਾਰ ਸਾਹਿਬਜ਼ਾਦਿਆਂ ਨੂੰ ਕਿਉਂ ਚੇਤੇ ਕੀਤਾ ਜਾਂਦਾ ਹੈ? ਅਸਲ ਮੈਂ ਇਹਦੇ ਵਿੱਚ ਕਈ ਵਾਰ ਮੈਂ ਇਹ ਨੁਕਤਾ ਵਿਚਾਰਿਆ ਆਪ ਜੀ ਦੇ ਨਾਲ ਵੀ ਹੋ ਸਕਦਾ ਇਹ ਗੱਲ ਕਿਤੇ ਆਪ ਜੀ ਨੇ ਦਾਸਰਿਆਂ ਕੋਲੋਂ ਸਰਵਣ ਕੀਤੀ ਹੋਵੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਬਾਰ ਹੈ, ਗੁਰੂ ਨਾਨਕ ਦਾ ਘਰ ਹੈ। ਇਸ ਘਰ ਦੇ ਅੰਦਰ ਖੂਨ ਦੇ ਰਿਸ਼ਤੇ ਨੂੰ ਕੋਈ ਪ੍ਰਧਾਨਤਾ ਨਹੀਂ, ਇੱਥੇ ਖੂਨ ਦੇ ਰਿਸ਼ਤੇ ਦੀ ਗੱਲ ਨਹੀਂ, ਇੱਥੇ ਕਾਨੂੰਨ ਦਾ ਰਿਸ਼ਤਾ ਹੈ, ਖੂਨ ਦਾ ਰਿਸ਼ਤਾ ਨਹੀਂ। ਕਾਨੂੰਨ ਮਰਜ਼ਾਦਾ ਦਾ ਰਿਸ਼ਤਾ ਹੈ, ਜਿਹੜਾ ਬੰਦਾ ਮਰਜ਼ਾਦਾ ਦਾ ਰਿਸ਼ਤਾ ਨਹੀਂ ਮੰਨਦਾ ਉਹਨੂੰ ਗੁਰੂ ਦਰਬਾਰ ਵਿੱਚੋਂ ਕਿਉਂ ਸਤਿਕਾਰ ਮਿਲੇਗਾ? ਬਾਬੇ ਸ਼੍ਰੀ ਚੰਦ ਨੂੰ ਤਿਆਗੀ ਹੋਣ ਦਾ ਬਹੁਤ ਵੱਡਾ ਹੰਕਾਰ ਹੈ ਕਿ ਮੈਂ ਬਹੁਤ ਵੱਡਾ ਤਿਆਗੀ ਹਾਂ। ਉਹਨੂੰ ਬ੍ਰਹਮਚਾਰੀ ਹੋਣ ਦਾ ਬਹੁਤ ਵੱਡਾ ਹੰਕਾਰ ਹੈ ਕਿ ਮੈਂ ਵਿਆਹ ਨਹੀਂ ਕਰਵਾਇਆ, ਮੈਂ ਬ੍ਰਹਮਚਾਰੀ ਹਾਂ, ਮੈਂ ਜਤੀ ਸਤੀ ਹਾਂ। ਅਤੇ ਉਹਨੂੰ ਗੁਰੂ ਨਾਨਕ ਦੀ ਔਲਾਦ ਹੋਣ ਦਾ ਬਹੁਤ ਵੱਡਾ ਘਮੰਡ ਹੈ। ਇਹੀ ਕਾਰਨ ਸੀ ਕਿ ਉਹਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ। ਗੁਰੂ ਮੰਨਣ ਤੋਂ ਇਨਕਾਰ ਕਰਦਿਆਂ ਉਹਨੇ ਜਦੋਂ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜ਼ਿਕਰ ਕਰਨਾ, ਉਹ ਗੁਰੂ ਅੰਗਦ ਦੇਵ ਨਾਮ ਨਹੀਂ ਸੀ ਵਰਤਦਾ, ਉਹ ਕਹਿੰਦਾ ਸੀ ਸਾਡੇ ਘਰ ਦਾ ਟਹਿਲੂਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸਾਡੇ ਘਰ ਦਾ ਟਹਿਲੂਆ ਸੱਦਾ ਹੁੰਦਾ ਸੀ ਬਾਬਾ ਸ਼੍ਰੀ ਚੰਦ। ਬਾਬਾ ਸ਼੍ਰੀ ਚੰਦ गुरु अंगद देव महाराज जी का रज के विरोध करता रहा। उस तो बाद गुरु अमरदास महाराज के दर्शन करन तक नहीं आया, पर जदों अमृतसर साहब नगर का निर्माण होया तो बाबे श्री चंद नूं गुरु रामदास महाराज जी की सेवा अते प्रचार दीयां जिम्मेवारियां दे सामने बाबे श्री चंद नूं झुकना पिया। बाबे श्री चंद ने महसूस किया कि गुरु रामदास महाराज मेरे पिता के आरंभे हुए मिशन नूं चढ़ दीयां कलां विच लैके जा रहे हैं। जिहड़ा गुरु रामदास है ये मेरे पिता वालों आरंभे कार्ज नूं नेपरे चाढ़न वास्ते वड्डियां सेवावां कर रहा है। बाबा श्री चंद साध संगत आप चल के अमृतसर साहब जी की धरती से आया है, आप चल के कुछ होर संतां नूं नाल लैके आए ने, तो गुरु साहब जी की औलाद है, सतगुरु की संतान है। गुरु रामदास महाराज बड़े चा दे नाल उठे ने, सिंघासन छड़ के बाबा श्री चंद जी नूं लैण वास्ते गए ने, सत्कार दिता है कि साडे वड्डे सतगुरां दा फिर भी साहबजादा है। ठीक है, इन्हें अपना वक्रा मत चला लिया, उदासी संपर्दा अज भी उन्होंने वक्री चलती आ। उन्होंने अपने पंजाब की धरती पर बहुत सारे धर्म अस्थान ने, उन्होंने धर्म अस्थानों के उत्ते गुरु ग्रंथ साहब महाराज का प्रकाश भी है, तो संगत दर्शन दीदारे कर दिया। उन्होंने अपना एक वक्रा फिरका है, पर उन्होंने जो सिखी का अंग कह लिया जाए तो कोई नुकसान नहीं है, आखिरकार साढ़े सतगुरु के साहबजादे ने तो सत्कार करना चाहिए। पर एक गल मैं कह दिया, इतने खून के रिश्ते प्रधानता नहीं, कानून के रिश्ते प्रधानता है। बाबा श्री चंद जदों गुरु रामदास महाराज जी के दर्शनों वास्ते आप चल के आते हैं तो गुरु रामदास महाराज जी ने बड़ा भरमा स्वागत किया, अपने बराबर गद्दी के उत्ते बिठाया। तो जिस मौके बाबा श्री चंद जी बैठे ने, वह बैठे बैठे कार शैतानी भरी बचन गल की है। बाबा श्री चंद जी ने गुरु रामदास जी से सवाल किया, कह लगे पुरखा गुरु ने कहा भी गुरु रामदास जी मैं तुम्हें सवाल पूछदा, पुरखा शब्द वरत्या है। बाबा श्री चंद जी कह लगे पुरखा आ दाड़ा बड़ा बधाया होया है, एडा लंबा दाड़ा रखने की लोड़ सी। सत संगत इतने मैं एक होर गल कहां, छे दाड़ियां सचियां जो गुर चरणी लागन, सतगुरु अर्जन देव महाराज जी का पावन बचन है। गल होर पासे ना तुर जाए, यह दाड़ियां सचियां किड़ियां जिहड़ियां गुरु चरणा विच लगदियां है। कनेडा की धरती के उत्ते गुरु नानक सिख गुरद्वारा डेल्टा सरी, उस गुरद्वारा साहब के जिहड़े हेड ग्रंथी ने ना ज्ञानी सरबण सिंह जी, उन्हां दी 8.25 फुट लंबी दाढ़ी आ, 8.25 फुट लंबी दाढ़ी आ। उन्होंने दाड़ा अपना हाथ में फड़िया होंदा, जे हथों छड़ देण तां उन्हां दे पैरां विच ढेरी लग जांदे आ, वह केस जिहड़े ने दाड़े दे वह पैरां विच ढेरी लग जांदे ने, वह गिनीज बुक दे विच उन्हां दा नाम दर्ज है। सतगुरु अंगद सतगुरु गुरु रामदास महाराज जी का भी दाड़ा बहुत लंबा सी, पर शायद इन्ना ज़्यादा लंबा नहीं सी, बड़ा लंबा दाड़ा। बाबे श्री चंद ने मखौल वजो आख्या पुरखा यह दाड़ा इन्हें क्यों बधाया होया है। हुण गुरु रामदास महाराज जी का बड़प्पण ते निम्रता तक्यो खालसा जी, गुरु साहब जी की निम्रता, सतगुरु का बड़प्पण, उन्हों का अपना आपा भाव मारन वाला एक सामने दृष्टिकोण किवें खलोंदा है, उन्हों के जीवन में किन्नी निम्रता है। उन्होंने नहीं कहा कि रब्बी दात है ज मालक ने मैनू बख्शिश किया है, उन्होंने बड़े प्यार सिर झुका के कहा, निम्रता के बोलों के बड़े रस पिनी मिठी आवाज में कहा, कह लगे सत पुरखों ने तुहाडे वर्गे सत पुरखों के चरण झाड़न वास्ते दाड़ा बधाया होया। एक बार सतगुरु की ऐसी निम्रता दो बलिहार जाते हुए सारी संगत अदब नाल आखो सतनाम श्री वाहिगुरु। गुरु रामदास महाराज अमृतसर साहब जी की धरती नूं किवें चढ़दियां कलां विच लैके जा रहे ने। अज भी दुनिया के किसी कोने विच सिख बैठा अरदास करे तो उही कहिंदा कि अमृतसर जी दे दर्शन इशनान चौंकियां झंडे बुंगे, अमृतसर साहब जी दे दर्शन अते इशनान की मंग हर सिख करदा है। खैर उस दर्शन इशनान की जिहड़ी मंग अरदास विच है ना, वह उस शहर वाले अमृतसर की गल नहीं है, पर साडा ध्यान जकदम उत्थे ही जाएगा, साडा ध्यान जकदम उत्थे ही जाएगा। उहदे जिहड़े अर्थ बणदे ने मैं कविता तो बाद आप जी नाल सांझे करांगा, जिहड़े आपां कहिंदे आ श्री अमृतसर जी दे दर्शन इशनान, अमृतसर जी ने दर्शन इशनान अरदास भी जिहड़े आपां मंगदे हैं वह किहड़े अमृतसर की गल है, कविता तो बाद करांगा। गुरु रामदास महाराज जी की वसाई हुई वह नगरी जुगो जुग वसदी पई है ते जुगो जुग वसदी रवे, कवियां दी इहो अरदास है। शहरां दीआं कलमां दी अकाल पुरख दे चरणां दे विच गुरु रामदास महाराज जी दे पवित्र नगरी दी गाथा, गुरु रामदास महाराज जी दी पवित्र नगरी दी होर चढ़दियां कलां वास्ते कीती अरदास दा वर्णन, आप जी दी सेवा विच ढाडी लखवीर सिंह प्रीत, ढाडी रिशपाल सिंह खुशदल, सरंगी मास्टर हरदीप सिंह दीप ते सरूप सिंह कड़ियाणा दा ढाडी जथा इवों पेश करदा है।
ਨਗਰੀ
ਜੁਗੋ ਜੁਗ ਵਸਦੀ ਰਹੇ
ਗੁਰੂ ਰਾਮਦਾਸ ਤੇਰੀ ਨਗਰੀ
ਜੁਗੋ ਜੁਗ ਵਸਦੀ ਰਹੇ
ਤਖਤੀ ਅਕਾਲ ਹੈ,
ਇੱਥੇ ਖਾਲਸੇ ਦਾ ਤਖਤੀ ਅਕਾਲ ਹੈ,
ਜਿਹਦਾ ਜੱਗ ਨਾਲੋਂ ਵੱਖਰਾ ਜਲਾਲ ਹੈ,
ਜਿਹਦਾ ਜੱਗ ਨਾਲ ਵੱਖਰਾ ਜਲਾਲ ਹੈ,
ਦਿਲ ਭਰ ਕੁਰਬਾਨੀ ਦੀ ਮਿਸਾਲ ਹੈ,
ਦਿਲ ਭਰ ਕੁਰਬਾਨੀ ਦੀ ਮਿਸਾਲ ਹੈ,
ਜਿਹੜਾ ਇੱਥੇ ਵੈਰ ਕਰੇ
ਉਹ ਬੇਹਾਲ ਹੋ ਕੇ ਮਰੇ,
ਜਿਹੜਾ ਇੱਥੇ ਵੈਰ ਕਰੇ
ਉਹ ਬੇਹਾਲ ਹੋ ਕੇ ਮਰੇ,
ਸੂਰਜ ਦੇ ਭਾਗ ਰਹੇ ਤਗਰੀ
ਜੁਗ ਜੁਗ ਵਸਦੀ ਰਹੇ,
ਗੁਰੂ ਰਾਮਦਾਸ ਤੇਰੀ ਨਗਰੀ
ਜੁਗ ਜੁਗ ਵਸਦੀ ਰਹੇ,
ਗੁਰੂ ਰਾਮਦਾਸ ਤੇਰੀ ਨਗਰੀ
ਜੁਗ ਜੁਗ ਵਸਦੀ ਰਹੇ,
ਗੁਰੂ ਰਾਮਦਾਸ ਤੇਰੀ ਨਗਰੀ
ਜੁਗ ਜੁਗ ਵਸਦੀ ਰਹੇ,
ਗੁਰੂ ਰਾਮਦਾਸ ਤੇਰੀ ਨਗਰੀ ਜੁਗ ਜੁਗ ਵਸਦੀ ਰਹੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਇਆ ਹੋਇਆ ਉਹ ਪਵਿੱਤਰ ਨਗਰ ਅੱਜ ਵੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਦੁੱਖ ਭੰਜਨੀ ਬੇਰੀ ਹੈ। ਦੁੱਖ ਭੰਜਨੀ ਬੇਰੀ ਦੇ ਥੱਲੇ ਹਰ ਇਨਸਾਨ ਇਸ਼ਨਾਨ ਕਰਕੇ ਆਪਣੇ ਆਪ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰਦਾ ਹੈ। ਇੱਥੇ ਬੀਬੀ ਰਜਨੀ ਦੇ ਪਤੀ ਸਤਿਕਾਰਯੋਗ ਬੀਬੀ ਰਜਨੀ ਦੇ ਪਤੀ ਜਿਹਨੂੰ ਆਪਾਂ ਪਿੰਗਲਾ ਕਰਕੇ ਜਾਣਦੇ ਹਾਂ, ਉਹਦਾ ਵੈਸੇ ਪੂਰਾ ਨਾਮ ਸੀ ਦੇਸਾ ਰਾਮ। ਦੇਸਾ ਰਾਮ ਪਿੰਗਲਾ ਜਿਹੜਾ ਹੈ ਉਹ ਵੀ ਇੱਥੇ ਤੰਦਰੁਸਤ ਹੋਇਆ। ਬੀਬੀ ਰਜਨੀ ਦੇ ਪਤੀ ਨੂੰ ਇੱਥੋਂ ਆਰਾਮ ਆਇਆ। ਇਕੱਲੇ ਬੀਬੀ ਰਜਨੀ ਦੇ ਪਤੀ ਨੂੰ ਨਹੀਂ, ਅੱਜ ਵੀ ਉੱਥੇ ਬਾਸੂ ਭਾਰਦਵਾਜ ਨਾਮ ਦੇ ਬੰਦੇ ਦੀ ਇੰਟਰਵਿਊ ਹੋ ਸਕਦਾ ਆਪ ਜੀ ਨੇ ਸਰਵਣ ਕੀਤੀ ਹੋਵੇ। ਪਿਛਲੇ ਦਿਨਾਂ ਦੇ ਵਿੱਚ ਇੱਕ ਲੜਕੀ 18 ਸਾਲ ਦੀ ਲੜਕੀ ਜਿਹਦਾ 8ਵੀਂ 'ਚ ਪੜ੍ਹਦਿਆਂ ਹੋਇਆਂ ਅੱਖਾਂ ਦਾ ਇਲਾਜ ਚੱਲਦਾ ਸੀ ਅਤੇ ਅੱਖਾਂ ਦੇ ਵਿੱਚ ਉਹਨੇ ਕੋਈ ਗਲਤ ਦਵਾਈ ਪਾ ਲਈ ਅਤੇ ਅੱਖਾਂ ਦੀ ਰੋਸ਼ਨੀ ਬੰਦ ਹੋ ਗਈ, ਬਿਲਕੁਲ ਸਰਾਸਰ ਅੰਨ੍ਹੀ ਹੋ ਗਈ। ਉਹ ਲੜਕੀ ਬਹੁਤ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚ ਘੁਲਦੀ ਰਹੀ, ਆਖਿਰਕਾਰ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਆ ਕੇ ਜਦੋਂ ਉਹਨੇ ਅਰਦਾਸ ਬੇਨਤੀ ਕੀਤੀ, ਉਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਦੀ ਪਾਤਰ ਬਣੀ, ਉਹ ਬੱਚੀ ਦੇ ਅੱਖਾਂ ਬਿਲਕੁਲ ਤੰਦਰੁਸਤ ਹੋ ਗਈਆਂ। ਇੰਟਰਨੈੱਟ ਦੇ ਉੱਤੇ ਯੂਟਿਊਬ ਦੇ ਉੱਤੇ ਸਾਰਾ ਕੁਝ ਵੇਖਿਆ ਜਾ ਸਕਦਾ। ਬਹੁਤ ਸਾਰੇ ਬੰਦੇ ਉੱਥੇ ਅੱਜ ਵੀ ਤੰਦਰੁਸਤ ਹੁੰਦੇ ਨੇ। ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਾਂ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਹੱਡੀ ਹੰਢਾਇਆ ਸੱਚ। ਸਾਧ ਸੰਗਤ ਮੈਨੂੰ ਛੋਟੇ ਹੁੰਦੇ ਨੂੰ ਇੱਕ ਬੜੀ ਨਾਮ ਰਾਤ ਬਿਮਾਰੀ ਚਿੰਬੜੀ ਹੁੰਦੀ ਸੀ, ਜਿਸ ਬਿਮਾਰੀ ਨੂੰ ਮਿਰਗੀ ਦੀ ਬਿਮਾਰੀ ਕਿਹਾ ਜਾਂਦਾ ਹੈ। ਮੈਂ ਆਪਣੀ ਗੱਲ ਕਰ ਰਿਹਾ, ਮੈਂ ਕੋਈ ਇਤਿਹਾਸ ਦੇ ਪੰਨਿਆਂ ਤੋਂ ਪੜ੍ਹੀ ਹੋਈ ਗੱਲ ਨਹੀਂ ਕਰ ਰਿਹਾ। ਮੈਂ ਮਿਰਗੀ ਦਾ ਮਰੀਜ਼ ਸੀ, ਬੜੀਆਂ ਦਵਾਈਆਂ ਖਾਧੀਆਂ, ਬੜੇ ਇਲਾਜ ਕਰਵਾਏ ਪਰ ਨਹੀਂ ਠੀਕ ਹੋਏ। ਆਖਿਰਕਾਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਉਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਮੈਂ ਬਚਿਆ ਅਤੇ ਅੱਜ ਮੈਂ ਤੁਹਾਡੇ ਚਰਨਾਂ ਦਾ ਨਿੱਘ ਮਾਣ ਰਿਹਾ। ਅੱਜ ਸਤ ਸੰਗਤ ਮੈਂ ਤੁਹਾਡੇ ਚਰਨਾਂ ਦੇ ਵਿੱਚ ਖਲੋਤਾ, ਤੁਹਾਡੇ ਦਰਸ਼ਨ ਕਰ ਰਿਹਾ, ਆਪਣੇ ਆਪ ਨੂੰ ਬੜਭਾਗਾ ਜਾਣਦਾ। ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਵੀ ਸਤ ਸੰਗਤ ਉੱਥੇ ਪੂਰਨ ਪ੍ਰਤਾਪ ਹੈ। ਇੱਕ ਸਾਖੀ ਮੈਂ ਤੁਹਾਡੀ ਸੇਵਾ 'ਚ ਹੋਰ ਰੱਖਣੀ ਚਾਹੁੰਦਾ। ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ, ਕੌਣ ਨਹੀਂ ਜਾਣਦਾ ਉਹਨਾਂ ਦੇ ਨਾਮ ਨੂੰ। ਮਸਕੀਨ ਸਾਹਿਬ ਨੇ ਇੱਕ ਵਾਰ ਗੱਲ ਸੁਣਾਈ ਸੀ, ਉਹ ਕਹਿੰਦੇ ਇੱਕ ਭਾਈ ਕਾਲਾ ਨਾਂ ਦਾ ਬੰਦਾ, ਉਹਨੇ ਕੋਈ ਪਤਾ ਨਹੀਂ ਪਾਪ ਕਮਾਇਆ ਅਤੇ ਉਹਨੂੰ ਜੇਲ੍ਹ ਹੋ ਗਈ। ਜੇਲ੍ਹ ਦੇ ਵਿੱਚ ਉਹ ਰਹਿ ਰਿਹਾ, ਉਹਦੇ ਪਾਪਾਂ ਦਾ ਫਲ ਉਹਨੂੰ ਕੈਸਾ ਮਿਲਿਆ, ਜੇਲ੍ਹ ਦੇ ਵਿੱਚ ਉਹਨੂੰ ਅਧਰੰਗ ਹੋ ਗਿਆ। ਹੁਣ ਅਧਰੰਗ ਹੋਇਆ ਅਤੇ ਜੇਲ੍ਹ ਦੇ ਕਰਮਚਾਰੀਆਂ ਵਾਸਤੇ ਤਾਂ ਵਿਫਤਾ ਬਣ ਗਈ। ਉਹਨੂੰ ਉਠਾ ਕੇ ਲੈ ਕੇ ਜਾਣਾ ਬਾਥਰੂਮ ਤੱਕ ਵੀ, ਉਹਨੂੰ ਉਠਾ ਕੇ ਸਾਰੇ ਉਹਦੇ ਜੀਵਨ ਦੀ ਕਿਰਿਆ ਕਰਨੀ। ਉਹ ਜੇਲ੍ਹ ਦੇ ਕਰਮਚਾਰੀਆਂ ਨੇ ਅਫਸਰਾਂ ਨੂੰ ਲਿਖ ਕੇ ਦਿੱਤਾ ਵੀ ਇਸ ਬੰਦੇ ਨੂੰ ਬਰੀ ਕਰ ਦਿਓ, ਇਹ ਤਾਂ ਸਾਡੇ ਮਰਿਆ ਸੱਪ ਗਲ ਪੈ ਗਿਆ, ਜੇਲ੍ਹ ਦੇ ਵਿੱਚ ਅਸੀਂ ਇਹਦੀ ਸੇਵਾ ਸੰਭਾਲ ਕਿਵੇਂ ਕਰੀਏ। ਆਖਿਰਕਾਰ ਤਕੜੇ ਅਫਸਰਾਂ ਨੇ ਫੈਸਲਾ ਲਿਆ, ਉਹਨੂੰ ਬਰੀ ਕਰ ਦਿੱਤਾ। ਉਹਦੇ ਘਰ ਚਿੱਠੀ ਲਿਖੀ ਅਤੇ ਉਹਦੇ ਜਿਹੜੇ ਘਰ ਵਾਲੇ ਸੀ ਉਹਨਾਂ ਨੇ ਇਨਕਾਰ ਕਰ ਦਿੱਤਾ ਉਹਨੂੰ ਲੈ ਕੇ ਜਾਣ ਤੋਂ। ਕਹਿੰਦੇ ਸਾਡਾ ਕੁਛ ਨਹੀਂ ਲੱਗਦਾ, ਨਾ ਜਾਣਾ ਉਹਨੇ ਜ਼ਿੰਦਗੀ ਦੇ ਕਿਹੜੇ ਪਾਪ ਕਮਾਏ ਹੋਣਗੇ, ਨਾ ਜਾਣਾ ਕੀ ਕਾਰਨ ਹੋਏਗਾ। ਉਹਦੇ ਪਰਿਵਾਰ ਵਾਲੇ ਵੀ ਉਹ ਤੋਂ ਕਿਨਾਰਾ ਮੁੜ ਗਏ, ਪਰਿਵਾਰ ਵਾਲਿਆਂ ਨੇ ਇਨਕਾਰ ਕਰ ਦਿੱਤਾ ਅਸੀਂ ਨਹੀਂ ਲੈ ਕੇ ਜਾਣਾ, ਅਤੇ ਜੇਲ੍ਹ ਵਾਲਿਆਂ ਨੇ ਉਹਨੂੰ ਜੇਲ੍ਹ ਤੋਂ ਬਾਹਰ ਕੱਢ ਦਿੱਤਾ। ਕਹਿੰਦੇ ਸਾਨੂੰ ਨਹੀਂ ਪਤਾ ਤੇਰੇ ਪਰਿਵਾਰ ਵਾਲੇ ਆਉਣ ਅਤੇ ਚਾਹੇ ਨਾ ਆਉਣ, ਚਾਹੇ ਤੂੰ ਜੀ ਅਤੇ ਚਾਹੇ ਮਰ, ਤੇਰੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਉਹਨੇ ਸਾਧ ਸੰਗਤ ਅੰਮ੍ਰਿਤਸਰ ਜੇਲ੍ਹ ਦੀ ਗੱਲ ਹੈ, ਉਹਨੇ ਅੰਮ੍ਰਿਤਸਰ ਜੇਲ੍ਹ ਦੇ ਬਾਹਰ ਇੱਕ ਰਕਸ਼ੇ ਵਾਲੇ ਨੂੰ ਮਾਰੀ ਆਵਾਜ਼, ਤਰਲਾ ਲਿਆ ਕਿ ਮੇਰੇ ਕੋਲ ਪੈਸਾ ਕੋਈ ਨਹੀਂ, ਇੱਕ ਮੇਰੀ ਬੇਨਤੀ ਪ੍ਰਵਾਨ ਕਰ ਲਿਆ, ਮੈਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਛੱਡ ਆ। ਰਕਸ਼ੇ ਵਾਲੇ ਨੇ ਉਹਦੀ ਬੇਨਤੀ ਪ੍ਰਵਾਨ ਕੀਤੀ, ਦਰਬਾਰ ਸਾਹਿਬ ਲੈ ਆਏ ਅਤੇ ਦਰਬਾਰ ਸਾਹਿਬ ਦੇ ਬਾਹਰ ਰਕਸ਼ੇ ਵਾਲਾ ਲਾ ਕੇ ਚਲਿਆ ਗਿਆ। ਇੱਕ ਕੁਲੀ ਨੂੰ ਉਹਨੇ ਬੇਨਤੀ ਕੀਤੀ ਕਿ ਮੈਨੂੰ ਚੁੱਕ ਕੇ ਇੱਕ ਵਾਰ ਤੂੰ ਪ੍ਰਕਰਮਾ ਦੇ ਵਿੱਚ ਬਿਠਾ ਦੇ, ਬਾਕੀ ਬਾਅਦ ਵਿੱਚ ਮੈਂ ਜਾਣਾ ਅਤੇ ਮੇਰਾ ਕੰਮ ਜਾਣੇ। ਉਹ ਪ੍ਰਕਰਮਾ ਦੇ ਵਿੱਚ ਕੋਈ ਇਸ਼ਨਾਨ ਕਰਨ ਵਾਸਤੇ ਨਹੀਂ ਬੈਠਣ ਲੱਗਾ, ਉਹ ਐਂ ਨਹੀਂ ਕਿ ਮੈਂ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ ਅਤੇ ਮੈਂ ਤੰਦਰੁਸਤ ਹੋ ਜਾਵਾਂ। ਪ੍ਰਕਰਮਾ ਦੇ ਕੋਲ ਉਹਨੂੰ ਬਿਠਾ ਦਿੱਤਾ ਗਿਆ। ਉਹਨੇ ਆਤਮ ਹੱਤਿਆ ਕਰਨ ਵਾਸਤੇ ਰਿੜ ਰਿੜ ਕੇ ਸਰੋਵਰ ਦੇ ਵਿੱਚ ਛਾਲ ਮਾਰਨ ਦਾ ਯਤਨ ਕੀਤਾ। कि मैं आत्म हत्या कर जानी है, मेरे कोई नहीं, ना मेरी मां, ना बाप, ना धियां, ना पुत्र, ना भैन, ना भरा, कोई मेरी सार नहीं लैंदा। सरकार ने भी मैं इनकार कर दिता रखण तो जेल विच, ते हुण मैं इत्थे जी के की करना है, मैं लोगों के सिर ते बोझ बनिया रहांगा। वह गुरु रामदास जी के चरणों के अरदास करता, दाता मैं जिंदगी च पाप बड़े कमाए होणगे, पर मैं तेरे दरबार में आया, मैं अपने चरणों के थां दई। ये अरदास करके साध संगत रुड़ते रुड़ते ने वह हरिमंदर साहब जी के पवित्र सरोवर के कुदना शुरू किया। आत्म हत्या करने वास्ते जो थले डिगण लगा, ज्ञानी संत सिंह मस्कीन जी उन्होंने गल आखी, वह कहते कि सरोवर के डिग्या वह पिंगला सी, सरोवर के डिग्या वह अधरंग का मरीज सी, पर जो सरोवर के एक मिनट तो बाद बहर आया तो वह शरीर बिल्कुल कंचन वर्गा सी। एक बार सारी संगत गज के आखो सतनाम श्री वाहिगुरु। सत संगत, अज भी गुरु रामदास महाराज जी की बड़ी अपार कृपा है, लोड़ है उन्होंने उपदेश मुताबक जिंदगी बनाने की, लोड़ है उन्होंने पावन जिंदगी के उपदेश को अपनी जिंदगी के कमा लिया जाए। असी गुरु ग्रंथ साहब महाराज जी के दर्शन करते हैं, गुरु ग्रंथ साहब की गल नहीं सुनते, गुरु ग्रंथ साहब की गल नहीं पढ़ते, गुरु ग्रंथ साहब की गल नहीं विचारते। एक निक्की जी उदाहरण मैं कह लगा, उस तो बाद आखिरी कविता ढाडी जिथे को कहा देनी है, समा मेरा केवल 15 मिनट बाकी रहा है, एको कविता बोली जानी है, आओ सरवण करिए। एक घर के सियाना बजुर्ग बापू है जा सियानी माई है, वह परिवार के जोड़े नौजवान गभरू ने, वह बीबी के पुत्र ने, उस बापू के पुत्र ने, वह कहते हैं बापू ए बेबे तेनों तीनों डंग प्रशादा ताज़ा मिलेगा, कपड़े धोते सवारे प्रेस किए हुए मिलने, जदों कित आना जाना हो तेनों रुपये लौड़ तो बद मिलने, कल किराए के वास्ते नहीं बद मिलया करे, तेनों जिंदगी की हर ऐशो इशरत की सहूलत असी देंगे, पर जिंदगी के अंदर साड़ी एक गल मन लै तैं साड़ी जिंदगी बोलना नहीं, तेनों प्रशादे मिलने, तेनों सारा कुछ मिलेगा। इनू सेवा संभाल आख्या जाता है, बजुर्गों की सेवा होनी चाहिए आ, बजुर्गों की सेवा संभाल होनी चाहिए आ, पर सेवा संभाल के नाल माण सत्कार भी होना चाहिए। असी गुरु ग्रंथ साहब की सेवा संभाल बहुत करते हैं, सेवा संभाल वधिया करते हैं, मुबारक है सेवा संभाल सिख कौम गुरु ग्रंथ साहब जी की इन्नी वधिया ढंग नाल करती है कि शायद दुनिया के तख्ते के उत्ते होर कोई इदां दा धर्म नहीं जिहड़ा अपने गुरु की कोई इन्नी सेवा संभाल वधिया तरीके नाल करदा होवे। सिखां ने सेवा संभाल का तो रिकॉर्ड तोड़ दिता, सेवा संभाल इन्नी वधिया तरीके नाल असी कीती, पर असी माण सत्कार करन वाले पासों बिल्कुल ढिले रहे। माण सत्कार की है, वह बापू नूं ते बेबे नूं आख्या जा रहा है तुहानू कपड़े धोते सवारे प्रेस किए मिलणगे, प्रशादा ताज़ा मिलेगा, फल फ्रूट मिलेगा, हर तरह की जिंदगी की सहूलत तुहाडे पैरां विच लिया के रखांगे, रुपये बड़े चढ़ावांगे, रुपये भी तुहानू देंगे, पर तुसी साडी जिंदगी च बोलना नहीं। असी जो मर्जी करिए, जो मर्जी ना करिए, असी शराब पीए, असी किसी का सिर पाड़िए, किसी को सिर पड़वाइए, तुसी नहीं बोलना है। हुण तुसी सोचो, सत संगत सियाने बैठे हो, मेरे पढ़े लिखे वीर बैठे ने, वह बापू की आखेगा, बेबे की आखेगी, बेबे बापू कहणगे पुत्रो असी पाटियां लीरां पालांगे, असी बहियां रोटियां सुके टुकड़ खा लांगे, पर सानू आ अधिकार जरूर दिओ, शाम नू करे जदों आए काम तो असी तुहानू पुछ लईए कि काका किसे माड़े बंदे दी संगत नहीं कीती, असी तुहानू इन्ना कु पुछण दा हक जरूर रखना है कि किसे नशे खाण वाले बंदे दे कोल तो नहीं बैठे, किसे दे नाल लड़ाई झगड़ा तो नहीं करके आए, यह पुछण का हक साढ़े को ना खोवो। पर अज का नौजवान कहता बापू कपड़े मिलने वधिया, प्रशादा मिलेगा वधिया, पैसे मिलने बहुत, तेनों तरह तरह के खाने खवावे, पर तू बोलना नहीं। अज का सिख भी गुरु ग्रंथ साहब यही कहता है कि बाबा महंगे महंगे रुमाले चढ़ावे, तेनों वधिया खीर पूड़े जलेबिया के लंगर लावे, तो रुपये रुपये इन्हें गोलक हफ्ते बाद गिरनी पै जाएगी, इन्नी गोलक भरी रखांगे, रुपये भी तेनों बड़ी देंगे, रुमाले भी सोहने देंगे, रुमाले सोहने होने चाहिए आ। मैं इस गल नाल सहमत हाँ, गुरु दरबार की शान वधिया होनी चाहिए है, सेवा संभाल वधिया है, पर साडा माण सत्कार वाला पासा बड़ा ढिला है। अज का सिख कहिंदा है कि महाराज असी तीनों डंग ताज़ा प्रशादा बना के तेनों भोग लवावे, पर तू नहीं बोलना, असी पीए शराब तैं नहीं सानू रोकना, असी किसी नाल लड़िए तैं नहीं सानू रोकना, असी आपस में भरा मारू जंग करिए तैं नहीं बिच बोलना, असी आपस के जिन्हें मर्जी किसी को भंडी प्रचार करिए, जिन्ना मर्जी किसी की तुहीन करिए, चाहे असी RSS वाले नाल मीटिंगा करिए, चाहे असी देहधारी गुरुआ के डेरिया ते जाइए, चाहे असी पखंडिया के पैर कुटिए, तू नहीं बोलना। हुण सत संगत तुसी दसो ये माण सत्कार है? गुरु ग्रंथ साहब आखेगा ओ सजना तू पैसे बिना मैनू चढ़ा, मैनू रुमाले बिना चढ़ा, मैनू प्रशादा के भोग बिना लवा, ਪਰ ਤੂੰ ਮੇਰੀ ਗੱਲ ਮੰਨ ਲੈ, ਪਰ ਤੂੰ ਮੇਰੀ ਗੱਲ ਮੰਨ। ਗੁਰੂ ਗ੍ਰੰਥ ਸਾਹਿਬ ਤਾਂ ਇਹ ਗੱਲ ਕਹਿੰਦੇ ਨੇ, ਸਤਿਗੁਰੂ ਜੀ ਨੇ ਕਿਹਾ ਹੀ ਨਹੀਂ ਕਿ ਤੂੰ ਮੇਰੀ ਪੂਜਾ ਕਰ। ਗੁਰੂ ਜੀ ਕਹਿੰਦੇ ਤੂੰ ਮੈਨੂੰ ਨਾ ਮੰਨ, ਮੇਰੀ ਗੱਲ ਮੰਨ। ਮੇਰੀ ਗੱਲ ਮੰਨੇਗਾ ਫਿਰ ਜ਼ਿੰਦਗੀ 'ਚ ਖੇੜਾ ਵੇਖੀ। ਆਓ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਮੰਨੀਏ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਦਾ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੈਣਾਂ ਨੂੰ ਭਾ ਜਾਂਦਾ। ਜਿਹੜਾ ਸਤਿਗੁਰ ਦੀ ਨਜ਼ਰ ਨੂੰ ਪ੍ਰਵਾਨ ਚੜ੍ਹਦਾ ਉਹ ਜ਼ਿੰਦਗੀ ਦੇ ਵਿੱਚ ਉਹਦੀ ਬੱਲੇ ਬੱਲੇ ਹੋ ਜਾਂਦੀ ਆ। ਗੁਰੂ ਰਾਮਦਾਸ ਮਹਾਰਾਜ ਐਸੇ ਸੋਢੀ ਸੁਲਤਾਨ ਜਿਨ੍ਹਾਂ ਨੇ ਸਾਡੇ ਉੱਤੇ ਅੱਜ ਵੀ ਬੜੀ ਕਿਰਪਾ ਦਾ ਮੁਜੱਸਮਾ ਖੋਲ੍ਹ ਕੇ ਦਿੱਤਾ, ਉਹ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ। ਗੱਲ ਮੇਰੇ ਕਿਤੇ ਜਿਹਨ ਵਿੱਚੋਂ ਨਿਕਲ ਨਾ ਜਾਵੇ, ਮੈਂ ਇਸ ਕਵਿਤਾ ਤੋਂ ਪਹਿਲਾਂ ਇੱਕ ਸਵਾਲ ਕੀਤਾ ਸੀ ਕਿ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਸੇਵਾ ਸੰਭਾਲ, ਚੌਂਕੀਆਂ ਦਾ ਧਿਆਨ ਧਰਕੇ ਆਪਾਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਕੀ ਨੇ? ਇੱਥੇ ਅੰਮ੍ਰਿਤ ਦੇ ਅਰਥ ਨੇ ਅਮਿਓ ਚੱਲੇ ਝਰਨੇ, ਨਾਮ ਬਾਣੀ ਦਾ ਅੰਮ੍ਰਿਤ। ਅੰਮ੍ਰਿਤ ਉਹ ਜਿਹੜਾ ਹਿਰਦੇ ਦੇ ਅੰਦਰ ਗੁਰਬਾਣੀ ਦੁਆਰਾ ਪੈਦਾ ਹੁੰਦਾ, ਉਹ ਅੰਮ੍ਰਿਤ ਦਾ ਸੋਮਾ ਰਾਮਦਾਸ ਸਰੋਵਰ ਨਾਤੇ, ਰਾਮ ਦੇ ਦਾਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਾਦਾਰ ਨਾਮ ਬਾਣੀ ਦੇ ਸਰੋਵਰ ਦੇ ਵਿੱਚ ਨਹਾਤੇ ਨੇ, ਨਾਮ ਬਾਣੀ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ, ਸਭ ਉਤਰੇ ਪਾਪ ਕਮਾਤੇ, ਉਹਨਾਂ ਦੇ ਸਾਰੇ ਫਿਰ ਪਾਪ ਖਤਮ ਹੋ ਜਾਂਦੇ ਨੇ। ਆਓ ਆਪਾਂ ਬਾਣੀ ਰੂਪੀ ਸਰੋਵਰ ਦੇ ਵਿੱਚ ਚੁੱਭੀਆਂ ਮਾਰੀਏ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਗੁਰਬਾਣੀ ਵੀ ਸਰੋਵਰ ਹੈ। ਇਸ ਸਰੋਵਰ ਦਾ ਆਪਾਂ ਦਰਸ਼ਨ, ਇਸ਼ਨਾਨ, ਧਿਆਨ ਧਰਦੇ ਹਾਂ, ਪਰ ਸਾਡੀ ਸੁਰਤ ਉਸ ਅੰਮ੍ਰਿਤਸਰ ਜਾਂਦੀ ਹੈ ਜਿਹੜੇ ਅੰਮ੍ਰਿਤਸਰ ਦੀ ਗੱਲ ਢਾਡੀ ਜੱਥੇ ਦੇ ਕੋਲੋਂ ਆਪ ਜੀ ਨੇ ਸਰਵਣ ਕੀਤੀ ਆ। ਉਹ ਅੰਮ੍ਰਿਤਸਰ ਸ਼ਹਿਰ ਜੀ ਦੇ ਨਿਰਮਾਣ ਕਰਨ ਵਾਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਜ਼ਿੰਦਗੀ ਦੇ ਅੰਦਰ ਸਾਡੇ ਉੱਤੇ ਹੋਰ ਕਿਹੜੀ ਕਿਹੜੀ ਕਿਰਪਾ ਕੀਤੀ ਆ। ਉਹਨਾਂ ਦੇ ਉਸ ਜ਼ਿੰਦਗੀ ਦੇ ਕਰਨੀ ਨਾਮੇ ਸਾਹਮਣੇ ਸਿਰ ਝੁਕਦੀ ਹੋਈ ਕਵੀ ਦੀ ਕਲਮ ਨੇ ਦੋ ਅੱਖਰਾਂ ਨੂੰ ਜਨਮ ਦਿੱਤਾ, ਧੰਨ ਰਾਮਦਾਸ ਗੁਰਸੋਢੀ ਜੀ ਜਿਹੜੇ ਅੰਮ੍ਰਿਤਸਰ ਦੇ ਮੋਢੀ ਜੀ। ਬੜੀ ਕਾਬਲੇ ਗੌਰ ਕਵਿਤਾ ਤੇ ਕਾਬਲੇ ਗੌਰ ਅੰਦਾਜ਼ ਸਰੂਪ ਸਿੰਘ ਕੜਿਆਣਾ ਦਾ ਢਾਡੀ ਜਥਾ ਇਉਂ ਪੇਸ਼ ਕਰਦਾ ਹੈ।
सतगुर सोटी जी जेड़े अमृतसर दे अमृतसर दे मोटी जी
ਜਿਹੜੇ ਅੱਜ ਵੀ ਸਾਨੂੰ ਬਖਸ਼ਿਸ਼ਾਂ ਦੇ ਵਿੱਚ ਨਵਾਜਦੇ ਨੇ। ਬੰਦਾ ਦਾਤ ਲੈ ਕੇ ਕਈ ਵਾਰ ਦਾਤੇ ਨੂੰ ਭੁਲਾ ਦਿੰਦਾ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਮੈਂ ਪਿੱਛੇ ਲੈਕਚਰ ਦੇ ਵਿੱਚ ਹੁਣੇ ਜ਼ਿਕਰ ਕਰਦਾ ਆਇਆ ਬਾਸੂ ਭਾਰਦਵਾਜ ਜੀ ਦਾ। ਬਾਸੂ ਭਾਰਦਵਾਜ ਨੂੰ ਬਲੱਡ ਕੈਂਸਰ ਸੀ, ਉਹ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਸੀ। ਉਹਨੂੰ ਦੋ ਤਰ੍ਹਾਂ ਦੀ ਕੈਂਸਰ ਸੀ, ਬਲੱਡ ਕੈਂਸਰ ਅਤੇ ਬੋਨ ਕੈਂਸਰ। ਦੋ ਕੈਂਸਰ ਉਹਨੂੰ ਹੋਏ ਹੋਏ ਸਨ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਪਾਤਰ ਬਣਿਆ, ਉਹਦੀ ਬਿਮਾਰੀ ਸਦਾ ਵਾਸਤੇ ਠੀਕ ਹੋਈ। ਪਰ ਉਹ ਬੰਦਾ ਬਾਅਦ ਵਿੱਚ ਨਾ ਸ਼ੁਕਰਾ ਹੀ ਰਿਹਾ ਬਾਸੂ ਭਾਰਦਵਾਜ। ਮੈਂ ਉਸ ਬੰਦੇ ਨੂੰ ਮਾੜਾ ਨਹੀਂ ਕਹਿੰਦਾ, ਪਰ ਕਈ ਵਾਰ ਸਾਧ ਸੰਗਤ ਗੱਲ ਕਰਨੀ ਪੈ ਜਾਂਦੀ ਹੈ। ਉਹਨੇ ਨਾ ਤਾਂ ਬਾਅਦ ਵਿੱਚ ਸਿੱਖੀ ਸਰੂਪ ਧਾਰਨ ਕੀਤਾ, ਨਾ ਉਹਨੇ ਐਲਾਨੀਆ ਤੌਰ 'ਤੇ ਸਿੱਖੀ ਨੂੰ ਅਪਣਾਇਆ। ਸ਼ਾਇਦ ਇਹੀ ਕਾਰਨ ਹੈ ਕਿ ਉਹਨੂੰ ਕਿ ਦੁਬਾਰਾ ਫਿਰ ਕੈਂਸਰ ਹੋਇਆ ਅਤੇ ਕੈਂਸਰ ਦੀ ਬਿਮਾਰੀ ਨਾਲ ਹੀ ਬਾਅਦ ਵਿੱਚ ਉਹ ਫਿਰ ਮਰ ਗਿਆ। ਕੈਂਸਰ ਦੀ ਬਿਮਾਰੀ ਨਾਲ ਹੀ ਉਹ ਬਾਅਦ 'ਚ ਮਰ ਗਿਆ। ਬਾਸੂ ਭਾਰਦਵਾਜ ਦੀ ਮੌਤ ਬਾਰੇ ਆ ਤਰਕਸ਼ੀਲਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਸ਼ੁਰੂ ਕਰਨਾ ਕੀਤਾ। ਕਹਿੰਦੇ ਵੀ ਸਿੱਖ ਝੂਠ ਬੋਲਦੇ ਨੇ ਕਿ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਨਹਾਉਣ ਨਾਲ ਬਾਸੂ ਭਾਰਦਵਾਜ ਦੀ ਅਖੇ ਕੈਂਸਰ ਠੀਕ ਹੋ ਗਈ। ਅਖੇ ਉਹ ਤਾਂ ਕੈਂਸਰ ਦੀ ਬਿਮਾਰੀ ਨਾਲ ਹੀ ਬਾਅਦ ਵਿੱਚ ਤਿੰਨਾਂ ਚੌਂ ਸਾਲਾਂ ਬਾਅਦ ਫਿਰ ਮਰ ਗਿਆ। ਸਤਿ ਸੰਗਤ, ਮੈਂ ਆਪਣੀ ਜ਼ਿੰਦਗੀ ਵਿੱਚ ਬੜੀਆਂ ਘਟਨਾਵਾਂ ਐਸੀਆਂ ਵੇਖੀਆਂ। ਕਪੂਰਥਲੇ ਦੇ ਨਜ਼ਦੀਕ ਪਿੰਡ ਹੈ ਉੱਗੀ ਚਿੱਟੀ, ਉੱਥੇ ਇੱਕ ਮੇਰਾ ਪਿਆਰਾ ਮਿੱਤਰ ਹੈ, ਟਰੱਕ ਡਰਾਈਵਰ। ਉਹ ਟਰੱਕ ਚਲਾਉਂਦਾ ਸੀ, ਉਹਦਾ ਆਪਣਾ ਟਰੱਕ ਸੀ। ਉਹਦੇ ਪੰਜ ਲੜਕੀਆਂ ਅਤੇ ਇੱਕ ਉਹਦਾ ਲੜਕਾ ਹੈ, ਮੇਰਾ ਮਿੱਤਰ ਹੈ। ਉਹਦਾ ਫੋਨ ਨੰਬਰ ਮੇਰੇ ਕੋਲ ਹੈ, ਜੇ ਕਿਸੇ ਨੂੰ ਸ਼ੰਕਾ ਹੋਵੇ ਤਾਂ ਮੇਰੇ ਕੋਲੋਂ ਨੰਬਰ ਲੈ ਕੇ ਬੇਸ਼ੱਕ ਉਹਨਾਂ ਕੋਲ ਗੱਲਬਾਤ ਵੀ ਕਰ ਲਏ। ਉਹਦਾ ਇੱਕੋ ਇੱਕ ਇਕਲੌਤਾ ਬੱਚਾ ਬਿਮਾਰ ਹੋ ਗਿਆ, ਬੜੇ ਟੈਸਟ ਕਰਵਾਏ, ਬਿਮਾਰੀ ਦਾ ਕੋਈ ਪਤਾ ਨਾ ਲੱਗੇ, ਬਿਮਾਰੀ ਦਾ ਭੇਦ ਨਾ ਲੱਗੇ। ਫਿਰ ਧਾਗੇ ਤਵੀਤ ਜਾਦੂ ਮੰਤਰ ਟੂਣੇ ਵਾਲੇ ਬਾਬੇ, ਭੂਤਾਂ ਪ੍ਰੇਤਾਂ ਦੇ ਸਪੈਸ਼ਲਿਸਟ ਬਾਬਿਆਂ ਦੇ ਕੋਲ ਉਹਨਾਂ ਨੇ ਘਰ ਵਿਚਾਰਿਆਂ ਨੇ ਉਜਾੜ ਲਿਆ। ਅਤੇ ਉਹ ਜਿਹੜਾ ਬੱਚੇ ਦਾ ਪਿਤਾ ਹੈ, ਜਿਹੜਾ ਹੁਣ ਮੇਰਾ ਮਿੱਤਰ ਹੈ, ਉਹ ਤੰਬਾਕੂ ਵੀ ਖਾਂਦਾ ਸੀ, ਬੀੜੀਆਂ ਵੀ ਪੀਂਦਾ ਸੀ, ਡੋਡੇ ਵੀ ਖਾਂਦਾ ਸੀ, ਉਹ ਸ਼ਰਾਬ ਵੀ ਪੀਂਦਾ ਸੀ। ਅਤੇ ਉਹਨਾਂ ਦੇ ਘਰ ਕੋਈ ਅੰਮ੍ਰਿਤਧਾਰੀ ਸਿੱਖ ਗਿਆ, ਬਾਣੀ ਪੜਨ ਵਾਲਾ ਨਿਤਨੇਮੀ ਬੰਦਾ ਗਿਆ। ਉਹਨਾਂ ਨੇ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਸਲਾਹ ਦਿੱਤੀ ਵੀ ਸੱਜਣੋ, ਤੁਸੀਂ ਬੜੇ ਚੇਲੇ ਭੁੱਪੇ ਵੀ ਪੂਜ ਲੈ, ਬੜੀਆਂ ਦਵਾਈਆਂ ਵੀ ਖਾ ਲਈਆਂ। ਜੇ ਤੁਸੀਂ ਮੇਰੀ ਸਲਾਹ ਮੰਨੋ, ਇੱਕ ਵਾਰ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ। ਹੁਣ ਉਹ ਸਾਰਾ ਪਰਿਵਾਰ ਮਨਮੁਖੀ ਪਰਿਵਾਰ ਹੈ, ਕੋਈ ਗੁਰਸਿੱਖ ਪਰਿਵਾਰ ਨਹੀਂ ਸੀ, ਅੱਜ ਉਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ। ਅਤੇ ਜਿਸ ਮੌਕੇ ਸਾਧ ਸੰਗਤ ਕੋ ਅੰਮ੍ਰਿਤਸਰ ਦੀ ਧਰਤੀ 'ਤੇ ਗਏ, ਗਿਆਨੀ ਪੂਰਨ ਸਿੰਘ ਸਿੰਘ ਸਾਹਿਬ ਜੋ ਦਰਬਾਰ ਸਾਹਿਬ ਦੇ ਗ੍ਰੰਥੀ ਨੇ, ਉਹਨਾਂ ਨੂੰ ਆਖਿਆ ਕਿ ਅਰਦਾਸ ਕਰੋ। ਅਤੇ ਗਿਆਨੀ ਪੂਰਨ ਸਿੰਘ ਜੀ ਜਦੋਂ ਦੱਸਦੇ ਹੁੰਦੇ ਨੇ, ਬੜਾ ਹੱਸਦੇ ਹੁੰਦੇ ਨੇ, ਕਿ ਮੈਨੂੰ ਉਹ ਦੱਸਣ ਕਹਿਣ ਲੱਗੇ, ਗਿਆਨੀ ਜੀ ਮੈਂ ਜਦੋਂ ਅਰਦਾਸ ਕਰੀ, ਅਰਦਾਸ ਦੇ ਵਿੱਚ ਮੈਂ ਆਖੇ ਕਹਿ ਦਿੱਤਾ ਵੀ ਇਹ ਪਰਿਵਾਰ 11 ਦਿਨ ਦਰਬਾਰ ਸਾਹਿਬ ਸੇਵਾ ਕਰੇਗਾ ਅਤੇ ਇਸ ਬੱਚੇ ਨੂੰ ਸਤਿਗੁਰੂ ਤੰਦਰੁਸਤੀ ਬਖਸ਼ੋ। ਉਹ ਪਰਿਵਾਰ ਵਾਲੇ ਕਹਿਣ ਲੱਗੇ, ਜੀ 11 ਦਿਨ ਅਸੀਂ ਤਾਂ ਦਰਬਾਰ ਸਾਹਿਬ ਰਹਿ ਹੀ ਨਹੀਂ ਸਕਦੇ, ਅਸੀਂ ਤਾਂ ਹਰਿਮੰਦਰ ਸਾਹਿਬ ਨਹੀਂ ਇੰਨੇ ਦਿਨ ਰਹਿ ਸਕਦੇ, ਅਸੀਂ ਤਾਂ ਇਸ਼ਨਾਨ ਹੀ ਕਰਨ ਆਏ ਹਾਂ। ਅਤੇ ਗਿਆਨੀ ਪੂਰਨ ਸਿੰਘ ਜੀ ਕਹਿਣ ਲੱਗੇ ਵੀ ਠੀਕ ਆ, ਹੁਣ ਮੈਂ ਅਰਦਾਸ ਕਰ ਦਿੱਤੀ ਆ, ਤੁਸੀਂ ਪਰਿਵਾਰ ਸਮੇਤ ਚਲੇ ਜਾਓ, ਤੁਹਾਡੇ ਹੁੰਦੀ ਸੇਵਾ 11 ਦਿਨ ਮੈਂ ਕਰ ਲੂੰ, ਭਾਂਡੇ ਮਾਂਜਣੇ ਮੈਂ 11 ਦਿਨ ਮਾਂਜ ਲੂੰ। ਸ਼ਰਮੋ ਸ਼ਰਮੀ ਸਾਧ ਸੰਗਤ ਉਹਨਾਂ ਨੂੰ ਉੱਥੇ ਰਹਿਣਾ ਪਿਆ। ਅਤੇ 7 ਦਿਨਾਂ ਬਾਅਦ ਉਹ ਮੁੰਡੇ ਨੇ ਆਪ ਪ੍ਰਸ਼ਾਦਾ ਛਕਿਆ, ਅੱਜ ਉਹ ਮੁੰਡਾ ਬਿਲਕੁਲ ਤੰਦਰੁਸਤ ਹੈ, ਅੰਮ੍ਰਿਤਧਾਰੀ ਪਰਿਵਾਰ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੀ ਅੱਜ ਵੀ ਕਿਰਪਾ ਵਰਤਦੀ ਹੈ। ਜੇ ਕੋਈ ਬੰਦਾ ਭਾਵਨਾ ਦੇ ਨਾਲ ਸਤਿਗੁਰੂ ਦੇ ਦਰਬਾਰ ਦੇ ਨਾਲ ਜੁੜਨ ਵਾਸਤੇ, ਨੇੜਤਾ ਬਣਾਉਣ ਵਾਸਤੇ ਉੱਦਮਸ਼ੀਲ ਹੋਵੇ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ, ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਵਾਓ। ਸਤਿਗੁਰੂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਣ ਹੈ, ਆਓ ਆਪਾਂ ਇਸ ਦਰਬਾਰ ਉੱਤੇ ਪੂਰਨ ਅਕੀਦਾ ਲੈ ਕੇ ਆਈਏ। ਬਖਸ਼ਿਸ਼ ਕੀਤਾ ਸਮਾਂ ਸਮਾਪਤ ਹੋਇਆ, ਸਾਰੀ ਸੰਗਤ ਨੇ ਪਿਆਰ ਨਾਲ ਸੁਣਿਆ, ਸਭ ਦਾ ਬਹੁਤ ਬਹੁਤ ਧੰਨਵਾਦ। ਬੜੇ ਦੂਰ ਦੁਰਾਡੇ ਇੰਟਰਨੈੱਟ ਰਾਹੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੰਗਤਾਂ ਸਰਵਣ ਕਰਦੀਆਂ, ਸਾਰਿਆਂ ਦੇ ਕੋਲੋਂ, ਆਪ ਸਭਨਾਂ ਕੋਲੋਂ, ਗੁਰੂ ਚਰਨਾਂ ਵਿੱਚ ਜਿੰਨੇ ਮਾਈ ਭਾਈ ਜੁੜ ਬੈਠੇ, ਸਭਨਾਂ ਕੋਲੋਂ ਹੋਈਆਂ ਭੁੱਲਾਂ ਦੀ ਮੈਂ ਖਿਮਾ ਚਾਹੁੰਦਾ। ਮੈਨੂੰ ਵਿਸ਼ਵਾਸ ਹੈ ਤੁਹਾਡਾ ਬੜਪਣ ਹੈ, ਤੁਸੀਂ ਨਿਵਾਜ ਦਿਓ, ਤੁਸੀਂ ਸਾਡੀਆਂ ਭੁੱਲਾਂ ਨੂੰ ਨਹੀਂ ਚਿਤਾਰੋਗੇ, ਉਹਨਾਂ ਭੁੱਲਾਂ ਦੀ ਸੁਧਾਈ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਕਰਿਓ। ਸਾਰੀ ਸੰਗਤ ਫਤਿਹ ਪ੍ਰਵਾਣਿਓ, ਸਤਿਕਾਰਯੋਗ ਗਿਆਨੀ ਦੀਦਾਰ ਸਿੰਘ ਜੀ, ਪੁਲ ਪੁਖਤਾ ਟਾਂਡੇ ਵਾਲੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਹਜ਼ੂਰੀ ਰਾਗੀ, ਆਪ ਜੀ ਦੇ ਦੀਦਾਰ ਕਰਨ ਵਾਸਤੇ ਆ ਰਹੇ ਨੇ। ਸਤਿਕਾਰਯੋਗ ਸਾਰੀ ਸੰਗਤ ਆਓ, ਗੱਜ ਕੇ ਫਤਿਹ ਪ੍ਰਵਾਣੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।